हाँ जी, सत श्री अकाल। मैं हाँ बलपुरेवाल, तो अपना उही प्रोग्राम द ब्रेकफास्ट शो सिडनी तो लैके हाजिर हाँ। जिस तरह अज बड़ी निकी निकी सवेर आ, सूरज चढ़िया होया आ, तो सर्दियों के मौसम विच ऐसी सुबह चढ़नी अपने आप विच ही वखरा जा स्वाद ते वखरा जा आनंद रखती है। सिडनी च इस वक्त 8:05 हो गए ने, अपने निर्धारित समय तो थोड़ा जा लेट। उदा भी असल च अज एक कारण आ कि थोड़ी जी टेक्निकल इशू ही जिदे करके ताडे रूबरू थोड़ा जा लेट होए। पर कहिंदे आ ना कि देर आए दुरुस्त आए, ते हाजरियां कबूल करो सारियां नू मेरे वालों यानी बलपुरेवाल वालों प्यार भरी सत श्री अकाल। शो दी ब्रेकफास्ट शो लहरा, दिन की शुरुआत, हफ्ते की शुरुआत ते वीक की शुरुआत करता होया शो तुहाडे नाल पौनियां सांझा करनियां गल्लां बातां ते होर भी बहुत कुछ अजिहा। इस प्रोग्राम विच असीं यूजली तुहानूं एक नॉवल सुनाउने आ, ते नॉवल तो बाद एक विशे ते तुहाडे नाल टॉक बैक शो करदे आ। अज भी कुछ अजिहा ही करांगे। सो करदे हां पहले भाग की शुरुआत, जिवें कि पहले भाग विच लड़ीवार नावल पवित्र पापी चल रहा है। पिछली बारी बहुत सज्जणा दे मैसेज भी आए कि बाजी नॉवल सच्ची बहुत इमोशनल आ। एक गल तो मैं खुद भी मानता हाँ कि इनू मैं जिन्नी बारी पढ़ता हाँ मैनू यही लगता है कि इस तो बाद एक बारी फिर पढ़ना चाहिए है। ते करते हैं नॉवल की शुरुआत। अज तुसी सुनोगे नावलकार नानक सिंह जी का लिखा हुआ नावल पवित्र पापी। अज तुसी इसका नौवां भाग सुनोगे। जदों तुसी इथों तक सुन चुके हो कि केदार पन्ना लाल की थां घड़ी साज की दुकान ते काम करना शुरू हो जाता है, उसनू ये बिल्कुल नहीं पता कि जेड़ा उत्थे पहला काम करता सी यानी पन्ना लाल कित्थे चला गया है। ते उहदे घर दे सामने वो यही कहिंदा है कि पन्ना लाल मुंबई चला गया है ते उहदी थां ते मालिक ने उहनू रखिया है। इदां करदा करदा वह पन्ना लाल की पत्नी ते उहदे परिवार ते बहुत नेड़े आ जांदा है। पन्ना लाल की पत्नी उसनू अपने पुत्र वांग ही प्यार करती है ते इधर किदार भी उसनू अपनी मां जिन्ना। पर वीना नाल उसकी सांझ कुछ ज्यादा ही डूंगी हुई जा रही है। जब माया उसनू दसती है कि उसके पति दे बंबई जाने तो पहला उसकी कुड़ी दे सोहरियां वालों खत आया सी, जिस विच केदार उसनू कहिंदा है कि वह गुजर खां जा के जिहड़े कि वीणी दे होण वाले सोहरिया परिवार का पिंड है उत्थे जा के एक बारी गल कर लो। जद अज माया ਉੱਥੇ ਜਾਂਦੀ ਹੈ ਤੇ ਕਿਦਾਰ ਦਾ ਦੁਕਾਨ ਤੇ ਦਿਲ ਨਹੀਂ ਲੱਗਦਾ। ਉਸਦੇ ਮਨ ਵਿੱਚ ਇਹੀ ਘੁੰਮਦਾ ਰਹਿੰਦਾ ਹੈ ਕਿ ਵੀਣਾ ਅੱਜ ਘਰੇ ਕੱਲੀ ਹੈ। ਅੱਜ ਸੁਣਦੇ ਹਾਂ ਇਸ ਤੋਂ ਅੱਗੇ। ਗਲੀ ਵਿੱਚ ਪਹੁੰਚ ਕੇ ਜਦੋਂ ਆਪਣੇ ਘਰ ਵੱਲ ਮੁੜਿਆ ਤਾਂ ਉਸਨੇ ਇੱਕ ਵਾਰੀ ਫਿਰ ਆਪਣੀ ਹਾਲਤ ਨੂੰ ਦੇਖਿਆ। ਉਸਨੂੰ ਜਾਪਦਾ ਸੀ ਕਿ ਜਿਵੇਂ ਉਸਦਾ ਸਿਰ ਚੱਕਰ ਖਾ ਰਿਹਾ ਹੈ ਤੇ ਜ਼ਮੀਨ ਦੇ ਜਿਸ ਥਾਂ ਉੱਤੇ ਵੀ ਉਹ ਪੈਰ ਧਰਦਾ ਹੈ ਉਹ ਹਿੱਸਾ ਉਸਦੇ ਪੈਰਾਂ ਦੇ ਸੇਕ ਨਾਲ ਨਿਕਲਦਾ ਜਾਂਦਾ ਹੈ। ਕੋਈ ਸੋਚ ਵਿਚਾਰ, ਕੋਈ ਤਰਕ ਵਿਤਰਕ, ਕੋਈ ਫੁਰਨਾ ਉਸਦੇ ਦਿਮਾਗ ਵਿੱਚ ਨਹੀਂ ਸੀ ਆ ਰਿਹਾ ਸਿਵਾਏ ਇਸ ਤੋਂ ਕਿ ਵੀਣਾ ਅੱਜ ਘਰੇ ਇਕੱਲੀ ਹੈ। ਉਹ ਆਪਣੇ ਘਰ ਦੇ ਬੂਹੇ ਅੱਗੇ ਸੀ, ਜਿਸ ਕਮਰੇ ਨੂੰ ਸਵੇਰੇ ਉਹ ਖੁੱਲ੍ਹਾ ਛੱਡ ਗਿਆ ਸੀ ਉਸਦੇ ਅੱਗੇ, ਅੱਜ ਉਹ ਬੂਹਾ ਇਸ ਵਕਤ ਵੱਜਾ ਹੋਇਆ ਸੀ। ਪਲ ਦੀ ਪਲ ਉਸਦੇ ਕਦਮ ਅਗਾਂਹ ਵਧੇ ਤੇ ਅਗਲੇ ਘਰ ਅੱਗੇ ਜਾ ਕੇ ਰੁਕੇ। ਇਹ ਘਰ ਬੀਣੀ ਦਾ ਸੀ। ਸਿਖਰ ਦੁਪਹਿਰ ਦਾ ਵੇਲਾ ਪਰ ਕਿਦਾਰ ਦੇ ਅੰਦਰ ਇਸ ਤਰ੍ਹਾਂ ਠੰਡ ਸੀ ਕਿ ਜਿਵੇਂ ਉਸਦਾ ਸਰੀਰ ਕੰਬ ਰਿਹਾ ਹੋਵੇ, ਜਿਵੇਂ ਉਸਨੇ ਹੁਣੇ ਹੀ ਕਿਸੇ ਨੇ ਉਸਨੂੰ ਬਰਫ਼ ਚੋਂ ਕੱਢਿਆ ਹੋਵੇ। ਟਾਲੀ ਦੇ ਅੱਗੇ ਕੁਝ ਪੰਜ ਛੇ ਹੋਰ ਬੱਚਿਆਂ ਨਾਲ ਵਿਦਿਆ ਖੇਡਦੀ ਪਈ ਸੀ। ਕਿਦਾਰ ਨੂੰ ਵੇਖਦਿਆਂ ਹੀ ਉਹ ਖੇਡ ਛੱਡ ਕੇ ਕਿਦਾਰ ਵੱਲ ਭੱਜੀ ਆਈ ਤੇ ਆਉਂਦੀ ਹੀ ਬੋਲੀ, ਭਰਾ ਜੀ ਤੁਸੀਂ ਸਵੇਰੇ ਚਾਹ ਪੀਤੇ ਬਿਨਾਂ ਹੀ ਚਲੇ ਗਏ ਤੇ ਬੂਆ ਵੀ ਖੁੱਲ੍ਹਾ ਛੱਡ ਗਏ। ਕਿਦਾਰ ਨੇ ਜਿਵੇਂ ਉਸਦੀ ਗੱਲ ਸੁਣੀ ਹੀ ਨਹੀਂ, ਉਹ ਖਿੜਕਦੀ ਆਵਾਜ਼ ਵਿੱਚ ਬੋਲਿਆ, ਬੀਣੀ ਬੀਣੀ ਕਿੱਥੇ ਆ? ਰਸੋਈ 'ਚ ਹੋਏਗੀ। ਕੀ ਕਰਦੀ ਹੈ? ਕੁਝ ਨਹੀਂ, ਰੋਟੀ ਬਣਾਉਂਦੀ ਹੋਣੀ ਆ। ਵਿਦਿਆ ਨੇ ਉਸ ਵੱਲ ਦੇਖਿਆ ਤੇ ਉਸਨੂੰ ਕਿਹਾ, ਭਰਾ ਜੀ ਤੁਸੀਂ ਚਲੋ ਜਾ ਕੇ ਰੋਟੀ ਖਾ ਲਓ। ਨਹੀਂ ਨਹੀਂ ਮੈਨੂੰ ਭੁੱਖ ਨਹੀਂ ਆ। ਵਿਦਿਆ ਫਿਰ ਜਾ ਕੇ ਖੇਡ ਵਿੱਚ ਰੁੱਝ ਗਈ। ਕਿਦਾਰ ਸੋਚਣ ਲੱਗਾ, ਜੇ ਮੈਂ ਰੋਟੀ ਨਹੀਂ ਸੀ ਖਾਣੀ, ਮੇਰੀ ਤਬੀਅਤ ਠੀਕ ਨਹੀਂ ਆ, ਤੇ ਮੈਂ ਕਿਸ ਕੰਮ ਲਈ ਵਿਦਿਆ ਦੇ ਯਾਨੀ ਵੀਨਾ ਦੇ ਘਰੇ ਆਇਆ ਆ? ਇਹ ਖਿਆਲ ਆਉਂਦਿਆਂ ਹੀ ਉਸਦੀ ਤਰਕ ਤੇ ਵਿਚਾਰ ਜਿਹੜੀ ਪਹਿਲਾਂ ਦੱਬ ਚੁੱਕੀ ਸੀ ਇਕਦਮ ਚੇਤੰਨ ਹੋ ਉੱਠੀ। ਉਸਦੇ ਅੰਦਰ ਆਵਾਜ਼ ਗੂੰਜਣ ਲੱਗੀ, ਮੈਂ ਕਿੱਧਰ ਜਾ ਰਿਹਾ ਆ ਤੇ ਕਿਉਂ ਜਾ ਰਿਹਾ ਤੇ ਕਿਸ ਕੰਮ? ਇਸ ਦੇ ਨਾਲ ਹੀ ਉਸਦੇ ਕਦਮਾਂ ਨੇ ਮੋੜਾ ਖਾਧਾ। ਫਿਰ ਉਹ ਆਪਣੇ ਬੂਹੇ ਅੱਗੇ ਸੀ। ਉਸਨੇ ਬੂਹਾ ਖੋਲ੍ਹਿਆ ਤੇ ਬੜੀ ਕਾਹਲੀ ਕਾਹਲੀ, ਸ਼ਾਇਦ ਇਸੇ ਡਰ ਤੋਂ ਕਿ ਕਿਤੇ ਅੰਦਰ ਪਹੁੰਚਣ ਤੋਂ ਪਹਿਲਾਂ ਹੀ ਉਹ ਡਿੱਗ ਨਾ ਪਵੇ ਤੇ ਉਸਨੂੰ ਚੱਕਰ ਨਾ ਆ ਜਾਵੇ, ਉਹ ਅੰਦਰ ਚਲਾ ਗਿਆ। ਇਸ ਵੇਲੇ ਉਸਦੇ ਸਿਰ ਨੂੰ ਚੱਕਰ ਆ ਰਹੇ ਸਨ, ਅੱਖਾਂ ਅੱਗੇ ਧੁੰਦ ਛਾਈ ਪਈ ਸੀ। ਮੇਜ਼ ਉੱਤੇ ਚਾਹਦਾਨੀ ਇੱਕ ਪਿਆਲੀ ਵਿੱਚ ਚਾਹ ਪਈ ਹੋਈ ਸੀ। ਉਸਨੇ ਝਟਪਟ ਠੰਡੀ ਚਾਹ ਮਿੰਟੋ ਮਿੰਟੀ ਪੀ ਲਈ। ਕੁਝ ਸਮੇਂ ਬਾਅਦ ਉਹ ਓਦਾਂ ਹੀ ਲੰਮਾ ਪੈ ਗਿਆ। ਬੇਹੋਸ਼ੀ ਦੀ ਹਾਲਤ ਕਹੋ ਜਾਂ ਕੁਝ ਅਜਿਹੀ ਹੀ, ਅੱਜ ਕਿਦਾਰ ਦੀ ਹਾਲਤ ਬਿਲਕੁਲ ਏਦਾਂ ਦੀ ਸੀ। ਉਹ ਕੁਝ ਚਿਰ ਲਈ ਆਪਣੇ ਆਪ ਨੂੰ ਤੇ ਆਪਣੀ ਹਾਲਤ ਨੂੰ ਭੁੱਲ ਹੀ ਗਿਆ। ਉਸਦੀ ਇਹ ਆਪਾ ਭੁਲਾਊ ਹਾਲਤ ਬਹੁਤਾ ਚਿਰ ਨਾ ਰਹੀ। ਕੁਝ ਚਿਰ ਬਾਅਦ ਉਸਨੂੰ ਮਹਿਸੂਸ ਹੋਇਆ ਕਿ ਜਿਵੇਂ ਉਸਦੇ ਦਿਲ ਨੇ ਦਿਮਾਗ ਦੀ ਥਾਂ ਲੈ ਲਈ ਹੈ। ਇਸ ਵੇਲੇ ਉਸਦੀ ਅਜਿਹੀ ਅਜੀਬ ਹਾਲਤ ਸੀ ਕਿ ਜਿਸਨੂੰ ਦੁਨੀਆ ਦਾ ਕੋਈ ਵੀ ਇਨਸਾਨ ਸਮਝ ਨਹੀਂ ਸੀ ਸਕਦਾ। ਪਾਪ ਤੇ ਪੁੰਨ, ਧਰਮ ਤੇ ਅਧਰਮ, ਸ਼ਾਂਤੀ ਅਸ਼ਾਂਤੀ, ਸਭ ਦੀਆਂ ਹੱਦਾਂ ਜਿੱਥੇ ਮਿਲਦੀਆਂ ਨੇ, ਕਿਦਾਰ ਇਸ ਵੇਲੇ ਉੱਥੇ ਪਹੁੰਚ ਚੁੱਕਾ ਸੀ। ਇਸ ਵੇਲੇ ਉਹ ਇਹ ਜੁੱਤੀ ਵਿੱਚ ਸੀ ਕਿ ਉਹ ਅੱਗੇ ਕਰੇਗੀ। ਉਹ ਇਸ ਵੇਲੇ ਦੁਚੁੱਤੀ ਦੀ ਪਤਲੀ ਉਸ ਕੰਧ ਦੇ ਬਨੇਰੇ ਉੱਤੇ ਡਗਮਗਾ ਰਿਹਾ ਸੀ, ਜਿੱਥੇ ਹਵਾ ਦਾ ਮਾੜਾ ਜਿਹਾ ਝੋਕਾ ਆਉਣ ਕਰਕੇ ਉਹ ਕਦੀ ਇੱਧਰਲੇ ਪਾਸੇ ਨੂੰ ਉੱਲੜਦਾ ਸੀ ਤੇ ਕਦੀ ਪਰਲੇ ਪਾਸੇ ਨੂੰ। ਨੇਕੀ ਬਦੀ ਦੋਵੇਂ ਸੜਕਾਂ ਇੱਕ ਦੂਜੀ ਦੇ ਵਿਰੁੱਧ ਜਾਂਦੀਆਂ ਨੇ, ਦੋਹਾਂ ਤੇ ਬੇਉੜਕ ਰਾਹੀ ਰੋਜ਼ ਤੁਰੇ ਜਾਂਦੇ ਨੇ, ਨੇਕ ਵੀ ਤੇ ਬਦ ਵੀ। ਪਰ ਤੁਸੀਂ ਸਮਝ ਸਕਦੇ ਹੋਵੋਗੇ ਕਿ ਉਸ ਇਨਸਾਨ ਦੀ ਕੀ ਹਾਲਤ ਹੋਵੇਗੀ ਜਿਸਦਾ ਇੱਕ ਪੈਰ ਨੇਕੀ ਤੇ ਦੂਜਾ ਬਦੀ ਵੱਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ। ਕਿਦਾਰ ਦੀ ਇਸ ਵੇਲੇ ਇਹੀ ਹਾਲਤ ਸੀ। ਵੀਣਾ ਦੀ ਸ਼ਕਲ ਜਿੰਨੀ ਵਾਰ ਉਸਦੇ ਸਾਹਮਣੇ ਆਉਂਦੀ, ਜਿੰਨੀ ਵਾਰ ਉਸਦਾ ਖਿਆਲ ਵਿੱਚ ਵੀਣਾ ਆਉਂਦੀ, ਓਨੀ ਵਾਰ ਉਹ ਆਪਣਾ ਆਪ ਭੁੱਲ ਜਾਂਦਾ। ਜਿੰਨੀ ਵਾਰ ਉਸਦੇ ਕੰਨਾਂ ਦੇ ਪਰਦੇ ਉੱਤੇ ਵੀਣਾ ਦੀ ਆਵਾਜ਼ ਗੂੰਜਦੀ, ਕਿਦਾਰ ਓਨੀ ਵਾਰ ਹੀ ਗਵਾਚਿਆ ਜਾਂਦਾ, ਕਦੀ ਅੰਮ੍ਰਿਤ ਦੇ ਸੋਮੇ ਵਿੱਚ ਤੇ ਕਦੀ ਜ਼ਹਿਰ ਦੇ ਚਲੇ ਵਿੱਚ। ਹੌਲੀ ਹੌਲੀ ਉਸਦੇ ਅੰਦਰ ਕੁਝ ਇਸ ਤਰ੍ਹਾਂ ਦੇ ਖਿਆਲ ਉੱਠਣ ਲੱਗੇ ਜਿਨ੍ਹਾਂ ਨੂੰ ਅਸੀਂ ਪਾਗਲਪਨ ਦਾ ਹੀ ਨਾਂ ਦੇ ਸਕਦੇ ਹਾਂ। ਕਿਦਾਰ ਹੁਣ ਨਸ਼ੇ ਦੇ ਰੰਗ ਵਿੱਚ ਸੀ ਤੇ ਇੰਨਾ ਗੂੜਾ ਕਿ ਉਸਨੂੰ ਖੁਦ ਵੀ ਸਮਝ ਨਹੀਂ ਸੀ। ਕਦੇ ਆਪਣੀ ਗਿਰਾਵਟ ਨੂੰ ਉਹ ਕਾਇਰਤਾ ਸਮਝਦਾ, ਕਦੇ ਬੇਜਤੁਲੀ। ਪਰ ਉਸ ਦੇ ਨਾਲ ਹੀ ਉਸ ਦਾ ਦਿਲ ਘੜੀ ਮੁੜੀ ਪੁਕਾਰ ਕਰਦਾ ਸੀ ਕਿ ਵੀਨਾ ਤੋਂ ਬਿਨਾਂ ਉਹ ਜਿਉਂਦਾ ਨਹੀਂ ਰਹਿ ਸਕੇਗਾ। ਉਹ ਕਿੱਦਾਂ ਜੀ ਪਾਵੇਗਾ ਵੀਨਾ ਤੋਂ ਬਿਨਾਂ? ਉਸ ਦੀ ਪ੍ਰਾਪਤੀ ਹੀ ਉਸਨੂੰ ਬਚਾ ਸਕਦੀ ਹੈ। ਇਸ ਦੀ ਪੋੜਤਾ ਵਿੱਚ ਇੱਕ ਖਿਆਲ ਦੀ ਲੜੀ ਹੋਰ ਉਸਦੇ ਜੀਵਨ ਵਿੱਚ ਜੁੜਦੀ ਕਿ ਵੀਨਾ ਦੀ ਮਾਂ ਜਿਸ ਕੰਮ ਲਈ ਗੁੱਜਰ ਖਾਣ ਗਈ ਹੋਈ ਏ, ਰੱਬ ਕਰੇ ਉਹ ਕੰਮ ਸਿਰੇ ਨਾ ਚੜੇ ਤੇ ਇਸ ਦੇ ਫਲ ਸਰੂਪ ਇੱਥੇ ਪਹੁੰਚ ਕੇ ਉਸਦਾ ਇਹ ਅੰਨਾ ਵਹਿਮ ਇੱਕਦਮ ਦੂਜਾ ਰੂਪ ਲੈ ਲੈਂਦਾ। ਵੀਣਾ ਦਾ ਵੀਰ ਪਿਆਰ ਰੱਤੀ ਸੇਵਾ ਕਿਦਾਰ ਲਈ ਚਿੰਤਾ ਇਹ ਸਭ ਕੁਝ ਸਾਹਮਣੇ ਆਉਂਦਿਆਂ ਹੀ ਕਿਦਾਰ ਸਾਰੇ ਦਾ ਸਾਰਾ ਵੱਟ ਜਾਂਦਾ। ਉਸਦੀਆਂ ਅੱਖਾਂ ਵਿੱਚ ਮਿੱਠਾ ਮਿੱਠਾ ਸਰੂਰ ਆਉਣ ਲੱਗਦਾ। ਫਿਰ ਉਹ ਆਪਣੀ ਕੁਕਰਮੀ ਤੇ ਆਪਣੇ ਢੀਠਪੁਣੇ ਤੋਂ ਛਿੱਤਾ ਜਿਹਾ ਪੈ ਕੇ ਚਟਪਟਾਉਣ ਲੱਗ ਪੈਂਦਾ। ਅੱਖਾਂ ਫੇਰ ਕੇ ਤੇ ਦਿਲ ਨੂੰ ਢਿੱਲਾ ਜਿਹਾ ਕਰਕੇ ਉਹ ਚਾਹੁੰਦਾ ਸੀ ਕਿ ਉਹ ਕਿਤੇ ਦੂਰ ਚਲਾ ਜਾਵੇ। ਉਹ ਇਸ ਦੁਨੀਆਂ ਤੋਂ ਕਿਤੇ ਦੂਰ ਚਲਾ ਜਾਣਾ ਚਾਹੁੰਦਾ ਸੀ ਜਿੱਥੇ ਵੀਣਾ ਵਰਗੀ ਪਵਿੱਤਰ ਹਸਤੀ ਉੱਤੇ ਉਸ ਪਾਪੀ ਦਾ ਪਰਛਾਵਾਂ ਵੀ ਨਾ ਪੈ ਸਕੇ। ਉਸਨੇ ਫਿਰ ਸੋਚਿਆ ਕਿ ਵੀਣਾ ਮੈਨੂੰ ਮਾਫ ਕਰ ਸਕੇਗੀ? ਕੀ ਉਸਦੇ ਅਸਲ ਇਰਾਦੇ ਜਦ ਵੀਣਾ ਨੂੰ ਪਤਾ ਲੱਗਣਗੇ ਉਹ ਕੀ ਕਹੇਗੀ? ਇਹੋ ਜਿਹੇ ਪ੍ਰਸ਼ਨ ਮੁੜ ਮੁੜ ਉਸਦੇ ਅੰਦਰ ਉੱਠ ਰਹੇ ਸਨ। ਇੱਥੇ ਜਾ ਕੇ ਉਹ ਫਿਰ ਦੋਨੋਂ ਤਰ੍ਹਾਂ ਦੇ ਵਿਰੋਧੀ ਉਤਾਰ ਚੜਾਅ ਦੇ ਰੂਪ ਵਿੱਚ ਸੋਚਣ ਲੱਗ ਪੈਂਦਾ। ਜੇ ਪਤਾ ਲੱਗ ਜਾਵੇ ਤਾਂ ਕੀ ਉਹ ਮੈਨੂੰ ਫਟਕਾਰਾ ਨਹੀਂ ਪਾਵੇਗੀ? ਅਥਵਾ ਕੀ ਉਹ ਮੇਰੀ ਵਾਸ਼ਨਾ ਦੀ ਖੁਰਾਕ ਬਣ ਲਈ ਤਿਆਰ ਹੋ ਜਾਵੇਗੀ? ਜੇ ਨਾ ਹੋਈ ਤਾਂ ਤਰਕ ਤੇ ਵਾਸ਼ਨਾ ਵਾਰੋ ਵਾਰ ਉਸਦੇ ਮਨ ਵਿੱਚ ਉੱਠ ਰਹੀਆਂ ਸਨ, ਉਸ ਨੂੰ ਆਪਣਾ ਲੈਕਚਰ ਦਿੰਦੀਆਂ ਹੀ ਜਾ ਰਹੀਆਂ ਸਨ। ਉਹ ਇੱਕ ਵੱਲ ਪਿੱਠ ਕਰਦਾ ਤੇ ਦੂਜੇ ਵੱਲ ਮੂੰਹ। ਦੋਹਾਂ ਤਾਕਤਾਂ ਦੀ ਲੈਕਚਰਬਾਜ਼ੀ ਕਿਦਾਰ ਨੂੰ ਇਤਨਾ ਬੇਰਾਮ ਕਰ ਰਹੀ ਸੀ ਕਿ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਸ ਕਰਵਟ ਵੀ ਨਹੀਂ ਸੀ ਲੈ ਸਕਦਾ। ਉਹ ਉੱਥੇ ਹੀ ਬੈਠ ਗਿਆ। ਕਿਦਾਰ ਦੀ ਹਾਲਤ ਇਸ ਵੇਲੇ ਪਾਗਲਪਨ ਤੋਂ ਘੱਟ ਨਹੀਂ ਸੀ। ਉਸਦੇ ਸਿਰ ਵਿੱਚ ਵਦਾਣ ਵੱਜ ਰਹੇ ਸਨ ਤੇ ਦਿਲ ਵਿੱਚ ਡੰਗ। ਉਹ ਇਸ ਵੇਲੇ ਆਪਣੇ ਆਪ ਨੂੰ ਤੇ ਸਾਰੀ ਦੁਨੀਆਂ ਨੂੰ ਪੀ ਸੁੱਟਣਾ ਚਾਹੁੰਦਾ ਸੀ। ਹਿੰਸਕ ਪਸ਼ੂ ਵਾਂਗ ਉਸਦੀਆਂ ਅੱਖਾਂ ਵਿੱਚ ਚੰਗਿਆੜੇ ਤਿੜਕ ਰਹੇ ਸਨ। ਉਸ ਨੂੰ ਸੋਲਾ ਨੇ ਯਕੀਨ ਹੋ ਚੁੱਕਾ ਸੀ ਕਿ ਉਹ ਪਾਗਲ ਹੋ ਗਿਆ ਏ। ਉਸਦੇ ਅੰਦਰ ਕੁਝ ਇਸ ਤਰ੍ਹਾਂ ਦੀ ਖਾਹਿਸ਼ ਉੱਠਣ ਲੱਗੀ ਕਿ ਉਹ ਬਾਹਰ ਦੌੜ ਜਾਵੇ, ਆਪਣੇ ਕੱਪੜੇ ਲੀਰੋ ਲੀਰ ਕਰ ਸੁੱਟੇ ਤੇ ਉਸਨੂੰ ਰਸਤੇ ਵਿੱਚ ਜੋ ਵੀ ਮਿਲੇ ਉਸ ਨਾਲ ਟਕਰਾ ਕੇ ਉਸਨੂੰ ਵੀ ਤੇ ਆਪਣੇ ਆਪ ਨੂੰ ਵੀ ਚੂਰ ਕਰ ਦੇਵੇ। ਅਚਾਨਕ ਹੀ ਬਾਹਰ ਕਿਸੇ ਨੇ ਬੂਹਾ ਖੜਕਾਇਆ। ਕਿਦਾਰ ਬਿਜਲੀ ਵਾਂਗ ਤੜਕਿਆ ਤੇ ਬੋਲਿਆ, ਕੌਣ ਏ ਬਾਹਰ? ਜੀ ਮੈਂ ਵੀਣਾ। ਕਿਦਾਰ ਦੀ ਛਾਤੀ ਵਿੱਚ ਬੰਬ ਫੁੱਟ ਪਿਆ। ਉਹ ਉੱਠ ਖਲੋਤਾ ਪਰ ਕੁਝ ਅੰਦਰ ਹਨੇਰਾ ਹੋਣ ਕਰਕੇ ਤੇ ਆਤਮਾ ਦੀਆਂ ਬੱਤੀਆਂ ਨਿਮੀਆਂ ਹੋ ਜਾਣ ਕਰਕੇ ਉਸਨੂੰ ਇਹ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਆਵਾਜ਼ ਕਿੱਧਰੋਂ ਆ ਰਹੀ ਏ, ਪਰ ਆਵਾਜ਼ ਕਿਹਦੀ ਏ ਇਹ ਉਹ ਜਾਣ ਗਿਆ ਸੀ। ਰੁਕ ਰੁਕ ਕੇ ਦੋ ਤਿੰਨ ਵਾਰ ਫਿਰ ਆਵਾਜ਼ਾਂ ਆਈਆਂ। ਇੱਧਰ ਕਿਦਾਰ ਬੂਹੇ ਲਾਗੇ ਪਹੁੰਚ ਚੁੱਕਾ ਸੀ। ਸਾਰਾ ਹੀ ਕਮਰਾ ਵਿਸ਼ਾਲ ਪਾਠ ਦੇ ਰੂਪ ਵਿੱਚ ਬਦਲ ਚੁੱਕਾ ਸੀ। ਇਸ ਵੇਲੇ ਉਹ ਅੱਡੀ ਤੋਂ ਚੋਟੀ ਤੱਕ ਪਾਗਲਪੁਣੇ ਦੀ ਮੂਰਤ ਬਣਿਆ ਹੋਇਆ ਸੀ। ਮਾਨੋ ਸਾਰੀ ਦੁਨੀਆਂ ਨੂੰ ਪੈਰਾਂ ਹੇਠ ਲਤਾੜ ਸੁੱਟਣਾ ਚਾਹੁੰਦਾ ਹੋਵੇ। ਬੂਹਾ ਖੋਲੋ ਭਰਾ ਜੀ, ਮਿੱਠੀ ਤੇ ਤਰਲੇ ਭਰੀ ਆਵਾਜ਼ ਆਈ। ਨੱਸ ਜਾ ਇੱਥੋਂ, ਮੈਂ ਨਹੀਂ ਭਰਾ ਭਰੂ ਕਿਸੇ ਦਾ। ਕਿਦਾਰ ਇਸ ਵੇਲੇ ਬਿਲਕੁਲ ਆਪੇ ਤੋਂ ਬਾਹਰ ਹੋ ਚੁੱਕਾ ਸੀ। ਭਰਾ ਜੀ, ਭਰਾ ਜੀ, ਮਰ ਜਾ, ਦਫਾ ਹੋ ਜਾ ਇੱਥੋਂ, ਸਮਝ ਨਹੀਂ ਆਉਂਦੀ ਤੈਨੂੰ? ਭਰਾ ਜੀ ਤੁਹਾਨੂੰ, ਭਰਾ ਜੀ ਤੁਹਾਨੂੰ ਨਾ ਕੀ ਤੁਹਾਨੂੰ ਤੁਹਾਨੂੰ ਦੀ ਬੱਚੀ, ਮੈਂ ਕਹਿੰਦਾ ਨਾ ਦਫਾ ਹੋ ਜਾ ਇੱਥੋਂ। ਐਤਕੀ ਕਿਦਾਰ ਇੰਨੀ ਜ਼ੋਰ ਨਾਲ ਚਲਾਇਆ ਕਿ ਉਸਦੀ ਘੁੰਡੀ ਧੜਕਣ ਲੱਗ ਪਈ। ਚੌਕੀਦਾਰ ਨੇ ਆਪਣੇ ਆਪ ਨੂੰ ਭੰਡ ਵਾਂਗ ਫਿਰ ਮੰਜੇ ਤੇ ਜਾ ਸੁੱਟਿਆ, ਪਰ ਉਸਦੇ ਕੰਨ ਬਰਾਬਰ ਬੂਹੇ ਵੱਲ ਲੱਗੇ ਰਹੇ। ਫਿਰ ਮੁੜ ਕੇ ਉਹੀ ਆਵਾਜ਼ ਸੁਣਨ ਲਈ, ਪਰ ਉਹ ਆਵਾਜ਼ ਨਾ ਸੁਣੀ। ਉਹ ਵੀਣਾ ਦੀ ਆਵਾਜ਼ ਨੂੰ ਇੱਕ ਵਾਰ ਫਿਰ ਸੁਣਨ ਲਈ ਤਰਸਣ ਲੱਗ ਪਿਆ, ਜਿਸ ਨੂੰ ਉਸਨੇ ਅਜੇ ਹੀ ਦੁਰਕਾਰਿਆ ਸੀ। ਉਸਨੇ ਸੋਚਿਆ ਕਿ ਵੀਣਾ ਰੋਟੀ ਲੈ ਕੇ ਆਈ ਹੋਵੇਗੀ, ਕਹਿਣ ਲਈ ਆਈ ਹੋਵੇਗੀ, ਪਰ ਇਹ ਮੈਂ ਕੀ ਕੀਤਾ। ਇਤਨਾ ਨਿਰਾਦਰ। ਇਸ ਵੇਲੇ ਕਿਰਦਾਰ ਦੀ ਹਾਲਤ ਪਾਣੀ ਦੇ ਉੱਤੇ ਘੁੰਮ ਰਹੇ ਇੱਕ ਪੱਤੇ ਵਰਗੀ ਸੀ, ਜਿਹੜਾ ਕਦੀ ਇੱਧਰ ਹਵਾ ਦੇ ਝੋਕੇ ਨਾਲ ਤੇ ਕਦੀ ਪਾਣੀ ਦੇ ਲਹਿਰਾਂ ਨਾਲ ਜਾਂਦਾ ਸੀ। ਉਸਨੇ ਸਾਰਾ ਦਿਨ ਮਿੰਟਾਂ ਸਕਿੰਟਾਂ ਇਸੇ ਹੀ ਹਾਲਤ ਵਿੱਚ ਬਿਤਾ ਦਿੱਤੇ। ਥੋੜ੍ਹੀ ਦੇਰ ਬਾਅਦ ਫਿਰ ਬੂਹਾ ਖੜਕਿਆ, ਆਵਾਜ਼ਾਂ ਫਿਰ ਆਈਆਂ, ਭਰਾ ਜੀ ਬੂਹਾ ਖੋਲੋ। ਪਰ ਕਿਰਦਾਰ ਦੜ ਵੱਟ ਕੇ ਪਿਆ ਰਿਹਾ। ਬਸੰਤ ਦੀ ਆਵਾਜ਼ ਉਸਨੇ ਪਛਾਣ ਲਈ ਸੀ। ਦਿਨ ਬੀਤ ਗਿਆ ਤੇ ਰਾਤ ਆਪਣੇ ਕਾਲੇ ਕੰਬਲ ਵਿੱਚ ਸਾਰੀ ਦੁਨੀਆਂ ਨੂੰ ਲੁਕਾ ਰਹੀ ਸੀ। ਜਿਉਂ ਜਿਉਂ ਵਕਤ ਬੀਤਦਾ ਗਿਆ, ਕਿਰਦਾਰ ਦੇ ਅੰਦਰ ਕਸ਼ਮਕਸ਼ ਵੱਧਦੀ ਗਈ। ਹੁਣ ਕਮਰੇ ਦੀ ਵਿਚਲੀ ਕੋਈ ਵੀ ਚੀਜ਼ ਉਸਨੂੰ ਦਿਖਾਈ ਨਹੀਂ ਸੀ ਦੇ ਰਹੀ। ਉਸਦੇ ਮਨ ਦੀ ਹਾਲਤ ਦਰਿਆ ਵਿੱਚ ਘੁੰਮਣ ਘੇਰੀਆਂ ਖਾਂਦੇ ਹੋਏ ਉਸ ਤੀਲੇ ਵਰਗੀ ਸੀ, ਜਿਸਨੂੰ ਤੇਜ ਅਣਰੁਕਵੇਂ ਵਿਹਾਅ ਵਿੱਚ ਘੜੀਆਂ ਵੱਧਦੀ ਵਹਿੰਦਾ ਚਲਾ ਗਿਆ ਹੋਵੇ ਤੇ ਆਖਿਰ ਉੱਥੇ ਜਾ ਕੇ ਪਹੁੰਚ ਜਾਵੇ ਜਿੱਥੇ ਨਾ ਵਿਚਾਰ ਹੋਣ ਤੇ ਨਾ ਬੁੱਧ। ਅੰਨਾ ਵੇਖ ਮਨੁੱਖ ਦੀਆਂ ਸਾਰੀਆਂ ਉਤਾਰੂ ਰੁਚੀਆਂ ਦਾ ਗਲਾ ਨੱਪ ਗਿਆ ਹੋਵੇ। ਉਹ ਬੇਹੋਸ਼ ਜਾਂ ਅਦਮੋਈ ਹਾਲਤ ਵਿੱਚ ਸੀ। ਸ਼ਾਇਦ ਇਨਸਾਨੀਅਤ ਤੇ ਹੈਵਾਨ ਦੀਆਂ ਸਰਹੱਦਾਂ ਜਿੱਥੇ ਮਿਲਦੀਆਂ ਨੇ ਬਿਲਕੁਲ ਉੱਥੇ, ਆਪਣੇ ਬੇਗਾਨੇ ਜਾਂ ਸੱਤ ਬੇਗਾਨੇ ਦੀ ਜਿੱਥੇ ਤਮੀਜ਼ ਅਲੋਪ ਹੋ ਜਾਂਦੀ ਹੈ। ਰਾਤ ਦਾ ਅੱਧਾ ਹਿੱਸਾ ਉਸਨੇ ਇਸੇ ਹੀ ਹਾਲਤ ਵਿੱਚ ਬਿਤਾ ਦਿੱਤਾ। ਪਤਾ ਨਹੀਂ ਉਸਦੇ ਦਿਲ ਵਿੱਚ ਕੀ ਆਇਆ। ਉਹ ਹੰਬਲਾ ਮਾਰ ਕੇ ਮੰਜੇ ਤੋਂ ਉੱਠਿਆ ਤੇ ਬਾਹਰ ਨਿਕਲ ਕੇ ਕੋਠੇ ਤੇ ਚੜ ਗਿਆ। ਕਿਉਂ, ਕਿਸ ਮਤਲਬ ਲਈ? ਸ਼ਾਇਦ ਉਹ ਜਾਣਦਾ ਹੋਇਆ ਵੀ ਚਾਨਣਾ ਨਹੀਂ ਸੀ ਚਾਹੁੰਦਾ। ਅੱਧੀ ਰਾਤ ਦੇ ਵੇਲੇ ਇਸ ਘੁੱਪ ਹਨੇਰੇ ਵਿੱਚ ਕਿਰਦਾਰ ਛੱਤ ਉੱਤੇ ਫਿਰ ਰਿਹਾ ਸੀ। ਦੂਰ ਕਿਤੇ ਦੂਰ ਇੱਕ ਉੱਚੇ ਮਕਾਨ ਦੀ ਬਾਰੀ ਵਿੱਚੋਂ ਨਿਕਲਦੀ ਹੋਈ ਚਾਨਣ ਦੀ ਪਤਲੀ ਜਿਹੀ ਸ਼ੁਹਾ ਹਨੇਰੇ ਵਿੱਚ ਧੁੰਦ ਦੀ ਲੀਕ ਖਿੱਚ ਰਹੀ ਸੀ। ਕਿਰਦਾਰ ਦੀ ਨਜ਼ਰ ਫਿਰਦੀ ਹੋਈ ਪੰਨਾ ਲਾਲ ਦੇ ਮਕਾਨ ਤੇ ਜਾ ਰੁਕੀ। ਕਲਪਨਾ ਦੁਆਰਾ ਉਹ ਵੇਖ ਰਿਹਾ ਸੀ ਛੱਤ ਤੇ ਸੁੱਤੀ ਹੋਈ ਵੀਣਾ ਦੇ ਅਚੇਤ ਸਰੀਰ ਨੂੰ। ਉਸਦਾ ਦਿਲ ਕੰਬ ਉੱਠਿਆ। ਉਸਦੇ ਸੀਨੇ ਦੇ ਵਿਚਕਾਰਲੀ ਧੜਕਣ ਦੀਆਂ ਵਿਦਾਨ ਦੀਆਂ ਚੋਟਾਂ ਵਿੱਚ ਬਦਲ ਗਈ। ਉਸਦੀਆਂ ਅੱਖਾਂ ਦਾ ਸੇਕ ਹੋਰ ਤੇਜ਼ ਹੋ ਗਿਆ ਤੇ ਜਿਉਂ ਹੀ ਉਸਨੇ ਮੁੜ ਕੇ ਖਿਆਲ ਕੀਤਾ ਕਿ ਵੀਣਾ ਦੀ ਮਾਂ ਅੱਜ ਘਰੇ ਨਹੀਂ ਹੈ। ਉਹ ਡੋਲਦੀਆਂ ਹੋਈਆਂ ਲੱਤਾਂ ਨਾਲ ਪੰਨਾ ਲਾਲ ਦੇ ਕੋਠੇ ਵੱਲ ਤੁਰ ਪਿਆ। ਪੰਨਾ ਲਾਲ ਦਾ ਮਕਾਨ ਇਸ ਘਰ ਦੇ ਬਿਲਕੁਲ ਨਾਲ ਸੀ। ਕੇਵਲ ਇੱਕ ਉੱਚੇ ਬਨੇਰੇ ਦਾ ਰੋਕਾ ਸੀ, ਜਿਸ ਨੂੰ ਕਿਰਦਾਰ ਨੇ ਪੋਲੀ ਜੀ ਛਲਾਂਗ ਨਾਲ ਟੱਪ ਲਿਆ। ਹੁਣ ਇਸ ਵਕਤ ਪੰਨਾ ਲਾਲ ਦੀ ਛੱਤ ਉੱਤੇ ਕਿਰਦਾਰ ਸੀ। ਉਸਦੇ ਸਾਰੇ ਅੰਗ ਇਸ ਵੇਲੇ ਸੁੰਨ ਸਨ। ਸਾਹਮਣੇ ਉਸਨੇ ਦੋ ਮੰਜੇ ਵੇਖੇ, ਜਿਨ੍ਹਾਂ ਵਿੱਚੋਂ ਇੱਕ ਤੇ ਵੀਣਾ ਸੁੱਤੀ ਹੋਈ ਸੀ ਤੇ ਦੂਸਰੇ ਤੇ ਛੋਟੇ ਦੋਨੋਂ ਭੈਣ ਭਰਾ। ਕੁਝ ਚਿਰ ਉਹਨਾਂ ਹੀ ਕਦਮਾਂ ਤੇ ਉਹ ਗੱਡਿਆ ਰਿਹਾ, ਕੋਸ਼ਿਸ਼ ਕਰਕੇ ਵੀ ਉਸਦੀਆਂ ਲੱਤਾਂ ਨਾ ਹਿੱਲ ਸਕੀਆਂ। ਉਸਦੇ ਅੰਦਰ ਕਿਸੇ ਚੀਜ਼ ਨੇ ਪੁਕਾਰ ਕੀਤੀ, ਕਿਰਦਾਰ ਇਹ ਤੂੰ ਕੀ ਕਰ ਰਿਹਾ ਹੈ, ਕਿਸ ਪਾਸੇ ਜਾ ਰਿਹਾ ਹੈ? ਤੇ ਉਹ ਪਿਛਾਂ ਪਰਤ ਗਿਆ ਤੇ ਉਹ ਫਿਰ ਰੋਕਿਆ। ਕਿਸੇ ਵਿਰੋਧੀ ਤਾਕਤ ਨੇ ਉਸਨੂੰ ਖਿੱਚਿਆ ਤੇ ਪੁਕਾਰਿਆ, ਓਏ ਮੂਰਖਾ, ਇੰਨਾ ਨੇੜੇ ਪਹੁੰਚ ਕੇ ਪਿੱਛੇ ਹਟਣ ਦਾ ਕੀ ਕੰਮ ਹੁਣ? ਹਸਤੀ ਨੂੰ ਕਿਉਂ ਤਰਸਾ ਰਿਹਾ ਮੂਰਖਾ? ਅੱਗੇ ਵੱਧ ਅੱਗੇ।
ਉਸਦੇ ਕਦਮ ਫਿਰ ਅਗਾਂਹ ਵਧੇ।
ਇਸ ਵੇਲੇ ਗਲੀ ਵਿੱਚੋਂ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ। ਉਸਨੂੰ ਜਾਪਿਆ ਕਿ ਕੋਈ ਉਸਦੇ ਪਿੱਛੇ ਖਲੋਤਾ ਉਸਦੀਆਂ ਹਰਕਤਾਂ ਨੂੰ ਵੇਖ ਰਿਹਾ ਏ, ਹੌਲੇ ਕਦਮਾਂ ਨਾਲ, ਜਿਵੇਂ ਕੋਈ ਉਸਦੇ ਮਗਰ ਮਗਰ ਤੁਰਿਆ ਆ ਰਿਹਾ ਏ, ਜਿਸ ਦੇ ਸਵਾਸਾਂ ਤੱਕ ਦੀ ਆਵਾਜ਼ ਵੀ ਉਸਨੂੰ ਸੁਣਾਈ ਦੇ ਰਹੀ ਏ। ਡਰ ਕੇ ਕਿਤਾਰ ਨੇ ਉੱਤਰ ਸ਼ਾਹੀ ਲੱਗ ਗਈ, ਪਰ ਜਿਉਂ ਹੀ ਉਸਨੇ ਭੌਂ ਕੇ ਪਿੱਛੇ ਦੇਖਿਆ ਤਾਂ ਕੋਈ ਨਹੀਂ ਸੀ, ਕੇਵਲ ਉਸਦਾ ਭਰਮ ਸੀ। ਅਸਲ ਵਿੱਚ ਉਹ ਆਪਣੇ ਹੀ ਪੈਰਾਂ ਦੀ ਬਿੜਕ ਨੂੰ ਸੁਣ ਰਿਹਾ ਸੀ ਤੇ ਆਪਣੇ ਹੀ ਸਵਾਸਾਂ ਦੀ ਸਾਂਸਾਂ ਨੂੰ। ਉਸਨੂੰ ਇਸ ਵੇਲੇ ਕੁਝ ਏਦਾਂ ਦਾ ਮਹਿਸੂਸ ਹੋਇਆ ਜਿਵੇਂ ਆਕਾਸ਼ ਵਿੱਚੋਂ ਕੋਈ ਭਵਾਂਟਣੀਆਂ ਖਾਂਦਾ ਹੋਇਆ ਕਿਸੇ ਅੱਤ ਡੂੰਘੀ ਖਾਈ ਵਿੱਚ ਜਾ ਕੇ ਡਿੱਗ ਪੈਂਦਾ ਹੈ। ਉਸਨੇ ਡਰ ਨਾਲ ਕੁਝ ਸਮੇਂ ਲਈ ਅੱਖਾਂ ਬੰਦ ਕਰ ਲਈਆਂ, ਪਰ ਝੱਟ ਹੀ ਉਸਦੇ ਅੰਦਰੋਂ ਅਭਾਰੂ ਪ੍ਰੇਰਨਾ ਵਾਲੀ ਫਿਰ ਆਵਾਜ਼ ਉੱਠੀ ਤੇ ਉਹ ਬੀਨਾ ਦੇ ਮੰਜੇ ਲਾਗੇ ਪਹੁੰਚ ਗਿਆ। ਗੰਡੋਏ ਦੀ ਤੋਰ ਤੁਰਦਾ ਹੋਇਆ ਹੌਲੀ ਹੌਲੀ ਉਹ ਬੀਨਾ ਦੀ ਸਰਾਂਦੀ ਵੱਲ ਜਾ ਖਲੋਤਾ। ਕਿਤਾਰ ਇਸ ਵੇਲੇ ਸਾਰੇ ਦਾ ਸਾਰਾ ਅੱਗ ਦੀ ਲਾਟ ਬਣਿਆ ਹੋਇਆ ਸੀ। ਇਸ ਵੇਲੇ ਉਸਦੀ ਨਜ਼ਰ ਬੀਨਾ ਦੇ ਨਿਸਲ ਸਰੀਰ ਦੇ ਉੱਤੇ ਸੀ, ਜਿਹੜੀ ਮੂੰਹ ਉਤਾਣੇ ਸੁੱਤੀ ਪਈ ਸੀ, ਜਿਸਦਾ ਇੱਕ ਹੱਥ ਛਾਤੀ ਉੱਤੇ ਤੇ ਦੂਜਾ ਸਿਰ ਤੇ ਲਾਗੇ ਸੀ। ਮੰਜੇ ਤੋਂ ਹੇਠਾਂ ਲਮਕਦੀ ਹੋਈ ਮੂੰਗੀ ਰੰਗ ਦੀ ਪਤਲੀ ਚੁੰਨੀ ਹਨੇਰੇ ਵਿੱਚ ਕਾਲੀ ਜਾਪਦੀ ਪਈ ਸੀ। ਇਸ ਕਾਲੇ ਕੱਜਣ ਹੇਠ ਉਸਦੇ ਗੋਰੇ ਅੰਗ ਇਉਂ ਲਿਸ਼ਕ ਰਹੇ ਸਨ ਜਿਵੇਂ ਸੱਚਮੁੱਚ ਧਰਤੀ ਤੇ ਚੰਨ ਹੋਵੇ। ਜਾਣ ਕੇ ਜਾਂ ਅਣਜਾਣੇ ਵਿੱਚ ਹੀ ਕਿਦਾਰ ਉਸਦੀ ਸਰਾਂਦੀ ਵੱਲ ਆ ਖਲੋਤਾ ਤੇ ਉੱਥੇ ਹੀ ਬੈਠ ਗਿਆ। ਹੁਣ ਉਸਦਾ ਇੱਕ ਹੱਥ ਬੀਨਾ ਦੀ ਗੁੱਤ ਤੇ ਮੁਲਾਮੀ ਨਾਲ ਫਿਰ ਰਿਹਾ ਸੀ। ਇਸ ਵੇਲੇ ਇੱਕ ਵਾਰੀ ਉਸਦੇ ਅੰਦਰੋਂ ਕੋਈ ਬੋਲਿਆ, ਕਿਦਾਰ ਕਿਦਾਰ ਤੂੰ ਕੀ ਕਰ ਰਿਹਾ ਹੈ? ਪਰ ਉਸਨੇ ਇਸ ਵਾਕ ਨੂੰ ਸੁਣ ਕੇ ਵੀ ਅਣਸੁਣਾ ਕਰ ਦਿੱਤਾ। ਉਹ ਉੱਠ ਕੇ ਖਲੋਤਾ ਤੇ ਹੌਲੀ ਹੌਲੀ ਸਰਕਦਾ ਸਰਕਦਾ ਮੰਜੇ ਦੀ ਬਿਆਹੀ ਵੱਲ ਜਾ ਬੈਠਾ। ਇਸ ਵੇਲੇ ਉਸਦੀ ਨਜ਼ਰ ਬੀਨਾ ਦੇ ਚਿਹਰੇ ਉੱਤੇ ਗੱਡੀ ਹੋਈ ਸੀ, ਜਿਸਦੀ ਹਰ ਇੱਕ ਨਕਸ਼ ਉਸਦੀਆਂ ਅੱਖਾਂ ਡੀਕ ਲਾ ਕੇ ਪੀ ਜਾਣਾ ਚਾਹੁੰਦੀਆਂ ਸਨ। ਝਟਕ ਹੀ ਇਸ ਵੇਲੇ ਉਹ ਉਸ ਹਾਲਤ ਵਿੱਚ ਸੀ ਕਿ ਉਹਨੂੰ ਲੱਗਦਾ ਸੀ ਕਿ ਇਹ ਸਹੀ ਹੈ ਜਾਂ ਗਲਤ। ਉਹ ਬਿਨਾਂ ਕੋਈ ਹਰਕਤ ਕੀਤੇ ਇੱਥੋਂ ਤੱਕ ਵੀ ਸਾਹ ਰੋਕੀ ਉਹਦੇ ਲਾਗੇ ਬੈਠਾ ਰਿਹਾ। ਇਸ ਤੋਂ ਬਾਅਦ ਕਿਦਾਰ ਨੇ ਬੀਨਾ ਦੇ ਸਰੀਰ ਨੂੰ ਹਰਕਤ ਵਿੱਚ ਆਉਂਦਿਆਂ ਤੱਕਿਆ ਤਾਂ ਹੌਲੀ ਹੌਲੀ ਉੱਥੇ ਹੀ ਚੁੱਪ ਹੋ ਗਿਆ। ਬੀਨਾ ਨੇ ਅੰਗੜਾਈ ਲਈ ਤੇ ਮੂੰਹ ਦੂਜੇ ਰੁੱਖ ਕਰ ਲਿਆ। ਹੁਣ ਕਿਦਾਰ ਵੱਲ ਉਸਦੀ ਪਿੱਠ ਸੀ। ਥੋੜੀ ਦੇਰ ਬਾਅਦ ਕਿਦਾਰ ਉੱਠਿਆ ਤੇ ਉਸੇ ਤਰ੍ਹਾਂ ਦੂਜੇ ਪਾਸੇ ਜਾ ਕੇ ਬੈਠ ਗਿਆ। ਐਤਕੀ ਉਸਦੀ ਦਲੇਰੀ ਕਾਫੀ ਵੱਧ ਚੁੱਕੀ ਸੀ। ਇਸ ਵਾਰੀ ਉਹ ਬੀਨਾ ਦੇ ਬਿਲਕੁਲ ਲਾਗੇ ਜਾ ਕੇ ਬੈਠ ਗਿਆ। ਇਤਨੇ ਨਾਲ ਵੀ ਜਦ ਉਸੇ ਦੇ ਦਿਲ ਦੀ ਤਸੱਲੀ ਨਾ ਹੋਈ ਤੇ ਉਸਨੇ ਆਪਣਾ ਕੰਬਦਾ ਹੋਇਆ ਹੱਥ ਬੀਨਾ ਦੇ ਮੋਢੇ ਉੱਤੇ ਰੱਖ ਦਿੱਤਾ, ਪਰ ਝੱਟ ਹੀ ਮੁੜ ਚੱਕ ਲਿਆ। ਉਸਨੂੰ ਸ਼ੱਕ ਪਿਆ ਕਿ ਜਿਵੇਂ ਉਸਦੀਆਂ ਹਰਕਤਾਂ ਤੋਂ ਬੀਨਾ ਜਾਣੂ ਹੋ ਗਈ ਹੈ, ਕਿਉਂਕਿ ਹੱਥ ਦੇ ਸਪਰਸ਼ ਨਾਲ ਹੀ ਉਸਦੇ ਮੋਢੇ ਵਿੱਚ ਕਾਂਬਾ ਜਿਹਾ ਹੋਇਆ ਸੀ। ਪਰ ਉਸਨੂੰ ਇਹ ਪਤਾ ਲੱਗਾ ਕਿ ਉਸਦਾ ਵਹਿਮ ਹੀ ਹੈ, ਅਸਲ ਵਿੱਚ ਉਸਦਾ ਆਪਣਾ ਹੀ ਹੱਥ ਕੰਬ ਰਿਹਾ ਸੀ। ਬੀਨਾ ਇੱਕ ਵਾਰੀ ਫਿਰ ਹਿੱਲੀ। ਐਤਕੀ ਉਸਦੀ ਬਾਂਹ ਜਿਹੜੀ ਉਸਨੇ ਵੱਖੀ ਉੱਤੇ ਟਿੱਕੀ ਹੋਈ ਸੀ ਉੱਠ ਕੇ ਕਿਦਾਰ ਦੇ ਗੋਡੇ ਉੱਤੇ ਧਰ ਦਿੱਤੀ। ਕਿਦਾਰ ਸਾਰੇ ਦਾ ਸਾਰਾ ਹਿੱਲ ਗਿਆ। ਉਸਦੇ ਖੂਨ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗ ਪਈਆਂ। ਹੌਲੀ ਹੌਲੀ ਉਸਨੇ ਆਪਣਾ ਹੱਥ ਵੀਣੀ ਦੇ ਹੱਥ ਤੇ ਧਰ ਦਿੱਤਾ ਤੇ ਥੋੜੇ ਹੀ ਮਿੰਟਾਂ ਬਾਅਦ ਵੀਣੀ ਦਾ ਹੱਥ ਕੇਦਾਰ ਦੇ ਹੱਥ ਵਿੱਚ ਸੀ ਜਿਸਨੂੰ ਉਹ ਸਹਿਜੇ ਸਹਿਜੇ ਪਲੋਸ ਰਿਹਾ ਸੀ। ਪਲੋਸਦਿਆਂ ਪਲੋਸਦਿਆਂ ਵੀਣੀ ਨੇ ਇੱਕ ਹੀ ਝਟਕੇ ਨਾਲ ਆਪਣਾ ਹੱਥ ਉਸ ਤੋਂ ਛੁਡਾ ਲਿਆ। ਵੀਣੀ ਦੀਆਂ ਪਲਕਾਂ ਵਿੱਚ ਹਰਕਤ ਆਉਣ ਲੱਗ ਪਈ। ਸਹਿਜੇ ਸਹਿਜੇ ਉਸਨੇ ਆਪਣੀਆਂ ਅੱਖਾਂ ਖੋਲੀਆਂ। ਅੱਖਾਂ ਖੋਲਦਿਆਂ ਹੀ ਵੀਣੀ ਇੱਕਦਮ ਹੈਰਾਨ ਹੋ ਗਈ। ਉਸਦੇ ਮੂੰਹੋਂ ਨਿਕਲਿਆ, ਭਰਾ ਜੀ, ਭਰਾ ਜੀ, ਤੁਸੀਂ? ਧੰਨਵਾਦ। ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਪਵਿੱਤਰ ਪਾਪੀ। ਅੱਜ ਲਈ ਇਸ ਭਾਗ ਵਿੱਚ ਇੰਨਾ ਹੀ।
ਦੱਸ ਹਾੜ ਦਾ ਦੁਪਹਿਰਾ ਕਿੱਥੇ, ਹਾੜ ਦਾ ਦੁਪਹਿਰਾ ਕਿੱਥੇ, ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ, ਕੇ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ, ਅਸੂਹੇ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ, ਸੱਤ ਇਸ਼ਕੇ ਦੇ ਨਾਜ਼ਾ ਪੱਟੀਏ, ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ। ਕੀ ਕਰੀਏ ਕੱਜਣਾ ਦਾ, ਹੋ ਸਦਾ ਸਾਨੂੰ ਬੰਦ ਮਿਲਿਆ ਤੇਰੇ ਦਰਦੇ, ਸਾਡੇ ਹੱਕ ਚ ਗਵਾਈਆਂ ਭਰਦੇ, ਦਰਬਾਨ ਅਸੀਆਂ ਤੇਰੇ ਦਰਦੇ, ਸਾਡੇ ਹੱਕ ਚ ਗਵਾਈਆਂ ਭਰਦੇ, ਮੇਰਾ ਦਿਲ ਤੇ ਦੀਵਾਰ ਗੱਲਾਂ ਕਰਦੇ, ਦਿਲ ਤੇ ਦੀਵਾਰ ਗੱਲਾਂ ਕਰਦੇ, ਜੋ ਸਾਹਮਣੇ ਹਜ਼ੂਰ ਹੋਣਗੇ ਤਾਂ ਸਹੁਰੇ ਕੀ ਕਸੂਰ ਹੋਣਗੇ, ਤੇ ਦੱਸ ਹਾੜ ਦਾ ਦੁਪਹਿਰਾ ਕਿੱਥੇ ਕੱਟੀਏ, ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ। ਪਰਖ ਸ਼ਾਦਾਈਆਂ ਨੂੰ, ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ, ਕੇ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ, ਉਹ ਸੁੱਚੀ ਆਸ਼ਕਾਂ ਦੀ ਧੂਣੀ ਅੱਗਾਂ, ਸੇਖ ਲਈ ਸਾਡੀ ਹੂਕ ਚ ਮੇਰਾ ਤੂੰ ਕਦੀ ਹੇਖ ਲਈ, ਭਾਵੇਂ ਅਗਲੀ ਰੁੱਤੇ ਵੀ ਆ ਕੇ ਵੇਖ ਲਈ, ਅਗਲੀ ਰੁੱਤੇ ਵੀ ਆ ਕੇ ਵੇਖ ਲਈ, ਨਹੀਂ ਇਹੀ ਦਸਤੂਰ ਹੋਣਗੇ ਤੇ ਤੇਰੇ ਹੀ ਸਰੂਰ ਹੋਣਗੇ, ਤੇ ਦੱਸ ਦੱਸ ਹੋੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਪਰ ਖਬਰਾਂ ਨੇ ਯਾਰਾਂ ਨੂੰ ਖਾਹਿਸ਼ਾਂ ਦੇ ਫੁੱਲਾਂ ਤੇ ਤਜ਼ਾਬ ਗਿਆ ਡੁੱਲ ਤਿੱਖੀ ਤਪਸ਼ ਵਿਚਾਲੋਂ ਟੁੱਟੀ ਯਾਰੀ ਦੀ ਪਰ ਸਾਡੇ ਵਿੱਚ ਜਿਹੜਾ ਮਹੀ ਵਾਲਾ ਰਾਂਝਿਆਂ ਦਾ ਹੱਸ ਹੱਸ ਪੀੜ ਵੀ ਸਹਾਰੀ ਦੀ ਇਸ਼ਕੇ ਦੇ ਰਾਹਾਂ ਉੱਤੇ ਬੈਠਾ ਸਰਤਾਜ ਅੱਜ ਲਿਖਦਾ ਦੁਪਹਿਰੇ ਸੱਚਾ ਗੀਤ ਨੀ ਜਦੋਂ ਵੀ ਉਮੀਦਾਂ ਦੀ ਹਵਾ ਦਾ ਬੁੱਲਾ ਆਉਂਦਾ ਜਿੰਦ ਤਪਦੀ ਹੋ ਜਾਂਦੀ ਠੰਡੀ ਸੀਤ ਨੀ ਹਾਏ ਬੈਠੇ ਮਿੱਟੀ ਉੱਤੇ ਨਕਸ਼ ਮਿੱਟੀ ਉੱਤੇ ਨਕਸ਼ ਉਹ ਬੈਠੇ ਮਿੱਟੀ ਉੱਤੇ ਨਕਸ਼ ਉਲੀਕਦੇ ਲੱਗੀ ਲਗਨ ਸਦਾਈ ਇੱਕੋ ਉਲੀਕਦੇ ਨਿੱਤ ਵਸਲਾਂ ਦੀ ਰੁੱਤ ਨੂੰ ਉਡੀਕਦੇ ਵਸਲਾਂ ਦੀ ਰੁੱਤ ਨੂੰ ਉਡੀਕਦੇ ਉਹ ਮੱਝ ਭਾਵੇਂ ਚੂਰ ਹੋਣਗੇ ਦਿਲਾਂ ਚ ਫੇਰ ਵੀ ਨੂਰ ਹੋਣਗੇ ਉਹ ਦੱਸ ਹੋੜ ਦਾ ਦੁਪਹਿਰਾ ਕਿੱਥੇ ਬਾਬੇ ਬੁੱਲੇ ਦੇ ਪੰਜਾਬ ਦੀ ਏ ਜੱਟੀਏ ਕਿੱਤੇ ਰੱਬ ਨਜ਼ਰਾਨੇ ਨੀ ਹੋ ਵੇਖੀ ਨਾ ਗਵਾਲੀ ਕਿੱਧਰੇ ਔਖੇ ਮਿਲਦੇ ਦੀਵਾਨੇ ਨੀ ਫੇਰ ਪਾਰ ਚੱਕ ਹੋਣਾ ਨੀ ਵੇ ਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਓ ਫੇਰ ਪਾਰ ਚੱਕ ਹੋਣਾ ਨੀ ਵੇ ਆਜ ਦਾ ਮੁੱਲ ਮੋੜਨਾ ਪੈਣਾ ਏ ਸਰਤਾਜ ਦਾ ਹੈਗਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਰੱਬ ਨੂੰ ਖਿਆਲ ਸਾਡੀ ਲਾਜ ਦਾ ਨੀ ਫੈਸਲੇ ਜ਼ਰੂਰ ਹੋਣਗੇ ਸ਼ਾਇਰ ਮਸ਼ਹੂਰ ਹੋਣਗੇ ਓ ਦੱਸ ਹੜ ਦਾ ਦੁਪਹਿਰਾ ਕਿੱਥੇ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ ਉਹ ਦੱਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ ਅਸੂਹ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ ਸੱਤ ਇਸ਼ਕੇ ਦੇ ਨਾਜ਼ਾ ਪੱਟੀਏ ਕਦੋਂ ਕੁ ਮਨਜ਼ੂਰ ਹੋਣਗੇ ਤੇ ਫਾਸਲੇ ਵੀ ਦੂਰ ਹੋਣਗੇ ਦੱਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ ਉਹ ਦੱਸ ਹੜ ਦਾ ਦੁਪਹਿਰਾ ਕਿੱਥੇ ਕੱਟੀਏ ਬਾਬੇ ਬੁੱਲੇ ਦੇ ਪੰਜਾਬ ਦੀ ਇਹ ਜੱਟੀਏ
ਹਾਂਜੀ ਵੈਲਕਮ ਬੈਕ ਟੂ ਦਾ ਬ੍ਰੇਕਫਾਸਟ ਸ਼ੋ ਲਹਿਰਾ ਸੋ ਤੁਹਾਨੂੰ ਨੋਵਲ ਕਿਵੇਂ ਦੀ ਲੱਗੀ ਆਪਣੇ ਵਿਚਾਰ ਸਾਨੂੰ ਟੈਲੀਗ੍ਰਾਮ 'ਤੇ ਦੇ ਸਕਦੇ ਹੋ ਜਾਂ ਸਾਨੂੰ ਕਾਲ ਜਾਂ ਮੈਸੇਜ ਕਰਕੇ ਅਤੇ ਇੱਕ ਸਾਰਿਆਂ ਲਈ ਖੁਸ਼ੀ ਦੀ ਗੱਲ ਇਹ ਵੀ ਆ ਕਿ ਥੋੜ੍ਹੇ ਹੀ ਟਾਈਮ ਬਾਅਦ ਜਾਂ ਕਹਿ ਲਓ ਕਿ ਕੁਛ ਹੀ ਸਮੇਂ ਬਾਅਦ ਤੁਸੀਂ ਵਟਸਐਪ 'ਤੇ ਕਾਲਿੰਗ ਵੀ ਕਰ ਸਕਦੇ ਹੋ ਸੋ ਅਨਦਰ 1-2 ਵੀਕਸ ਇੱਕ ਦੋ ਹਫ਼ਤੇ ਬਾਅਦ ਸੋ ਜੇ ਮੰਨ ਲਓ ਕਿ ਤੁਸੀਂ ਕਿਸੇ ਹੋਰ ਕੰਟਰੀ 'ਚ ਵੀ ਹੋ ਤਾਂ ਤੁਸੀਂ ਵਟਸਐਪ 'ਤੇ ਵੀ ਕਾਲ ਡਿਊਰਿੰਗ ਦਾ ਸ਼ੋਅ ਕਰ ਸਕਦੇ ਹੋ ਸੋ ਇੱਕ ਵਧੀਆ ਗੱਲ ਆ ਇੱਕ ਵਧੀਆ ਉਪਰਾਲਾ ਆ ਤਾਂ ਕਿ ਤੁਹਾਨੂੰ ਸ਼ੋਅ ਵਿੱਚ ਸ਼ਾਮਿਲ ਕਰੀਏ ਸ਼ਮੂਲੀਅਤ ਤੁਸੀਂ ਪਾ ਸਕੋ ਸੋ ਕੁਝ ਹੀ ਸਮੇਂ ਵਿੱਚ ਉਹ ਵੀ ਚੀਜ਼ ਜਿਹੜੀ ਆ ਇੰਪਲੀਮੈਂਟ ਹੋ ਜੂਗੀ ਅਤੇ ਸ਼ੋਅ ਵਿੱਚ ਕਾਲ ਕਰਨ ਲਈ ਤੁਸੀਂ नंबर मैं रिपीट कर देना है 02859928111। सो आज दा प्रोग्राम वैसे जिहड़ी चीज़ ते होना चाहिए ना वो होना चाहिए जुगाड़ ते। आपां पंजाबी वैसे मशहूर इसे ही चीज़ लई आ कि अहीं किसी भी चीज़ का ना जुगाड़ बड़ी छेती ला लैंदे आ। जिवें मान लो कि कोई चीज़ जिहड़ी बाहरों कितों ठीक नहीं ना होनी पंजाबी कितें ना कितें जुगाड़ ला के सही कर ही लैंदे। पंजाब विच तीन टायरां ते ट्रैक्टर ते चलदे वेखे आ वह भी पंजाबियां दे ही जुगाड़ आ। वैसे कहिंदे आ कि नसैसिटी इज़ द मदर ऑफ इनवेंशन कि जरूरत ही जिहड़ी आ कारण बनदी आ किसी भी खोज का। सो ज्यों ज्यों असीं किसी चीज़ की प्रॉब्लम महसूस करते हैं आप हमेशा ना उन्हें सोल्व करने की कोशिश करते हैं। आप थोड़े दिन पहला ऑस्ट्रेलिया की तो इंडिया की जिमें मेडिकल फील्ड का ना वो बारे गल करते पे सी तो एक चीज़ वेखन बड़ी सामने आई कि ऑस्ट्रेलिया च इन्ना मेडिकल सिस्टम एडवांस होंदे हुए भी कितने ना कितने डॉक्टर जेड़े आ आउट ऑफ द बुक जेड़े आ नहीं सोचते जो उन्हां को पेशेंट जाता है कि जड़ा कि इंडिया च ये चीज़ बहुत आ कि डॉक्टर देखते ओके इस तो अलावा भी शायद कोई चीज़ हो सकती है ना कि जिवें इत्थे आपां डॉक्टर को जाने आ जां तुसीं जेपी को जाते हो जां बहुत जने जी पी को जाते हो तुसीं बहुत जने ये महसूस भी किया होगा कि वह अपना इंटरनेट आ उहदे सर्च करते हैं तो अकॉर्डिंग दवाई दे देंदे मेडिसिन दे देंदे आउट ऑफ द बॉक्स जिहड़ा वा कभी नहीं सोचते भी शायद इस तो भी अलावा कोई चीज़ होंदी होगी है ना। तो उ टैसटा का घेरा दूजा तीजा कितने ना कि फायदे भी बहुत आ कि किसी नूं गलत दवाई नहीं जाती जां किसी का मिसट्रीटमेंट नहीं होंदा है ना। चलो वो तो सारिया ही कंट्रिया च कितने ना कि मिसहैंडलिंग तो होंदी होंदी आ जे तुहानूं पता होवे कि इत्थे ऑस्ट्रेलिया च मिस्टर डैथ डॉक्टर डैथ करके एक बहुत मशहूर केस पिछले समय च रहा कितना कितने तुहाडे नाल उहदे बारे जरूर सांझ पावांगे। जन्नत पटेल करके एक अमेरिकन बोर्न डॉक्टर सी जिन्हें सीरीज ऑफ जेड़ियां डैथ आ उहदे जिद्दां उन्हें सर्जरीज परफॉर्म कीतियां या जिस वे ना उन्हें सर्जरीज परफॉर्म कीतियां रो विच नीयरली 50 तो 60 जणियां दी होस्पिटल च मौत हो जाती आ बथेरे केस या चार्जिस उहदे उत्ते लगदे आ ते ओ डॉक्टर अमेरिका चला जांदा। वो डिफरेंट स्टोरी आ वो किदां चीज़ हैंडल होई उहदे उत्ते एक पूरा शो किया जा सकता आ। जिहड़ी आपां गल करते पए सी कि जुगाड़ दी सो मुद्दा अज दा कि अं हर एक चीज़ नूं जुगाड़ ला के सही कर लैंदे आ। किसी नूं वो चीज़ बेकार लगती आ ते दूजा परसन उहदे चों ही उस चीज़ नूं लप लैंदा आ। सब तो वड्डी एग्जाम्पल चंडीगढ़ च रॉक गार्डन जिहड़ा कि स्क्रैप तो बनिया होया इदां दियां होर भी बहुत एग्जाम्पलां ने जिहदे विच आपां पंजाबियां ने जुगाड़ लाए है ना। सो ये तो चलो हो गईआं वड्डीआं गल्लां पर अज जिहड़ी आपां गल करनी आ कि असीं घरां च निक्कियां निक्कियां चीज़ां जिहड़ियां कदी जिहड़ियां सानूं जिहड़ियां दूजे परसन नूं लगदा कि नहीं ये नहीं हो सकती पर ही वो जुगाड़ ला के सही कीतियां या करदे आ। सो अज असीं उही गल्लां दी सांझ पाउणी आ कि तुसीं अपनी लाइफ विच कदी इदां दा जुगाड़ लाया वा भी जिहड़ी दूजा कोई कहे यार आह चीज़ नहीं हो सकती ते तुसीं जुगाड़ ला के वो चीज़ सही कीती होए है ना। ਕਿ ਕੋਈ ਵੀ ਚੀਜ਼ ਆ ਹੈ ਨਾ ਤੁਹਾਡੀ ਲਾਈਫ 'ਚ ਬਹੁਤ ਇਗਜ਼ੈਂਪਲਸ ਹੋਣਗੀਆਂ ਹੈ ਨਾ, ਆਪਣੇ ਪੰਜਾਬੀ ਉਂਝ ਹੀ ਜੁਗਾੜੀ ਆ, ਕਿਤੇ ਨਾ ਕਿਤੇ ਜੁਗਾੜ ਲਾ ਕੇ ਤੁਸੀਂ ਕੁਛ ਨਾ ਕੁਛ ਜਿਹੜੀ ਆ ਕੋਈ ਚੀਜ਼ ਜ਼ਰੂਰ ਕੀਤੀ ਹੋਊਗੀ। ਅਤੇ ਅੱਜ ਤੁਸੀਂ ਉਹਦੀ ਹੀ ਸਾਂਝ ਪਾਉਣੀ ਆ ਕਿ ਤੁਸੀਂ ਕਿਹੜੀ ਚੀਜ਼ ਇਹੋ ਜਿਹੀ ਆ ਜਿਹੜੇ ਤੁਸੀਂ ਜੁਗਾੜ ਲਾ ਕੇ ਸੈੱਟ ਕੀਤੀ ਆ, ਹੈ ਨਾ। ਵੈਸੇ ਇੱਕ ਗੱਲ ਆ ਕਿ ਇਨੋਵੇਸ਼ਨ ਹੀ ਆ, ਹੈ ਨਾ, ਆਪਾਂ ਆਪਣੇ ਦਿਮਾਗ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਹੈ ਨਾ। ਜਦੋਂ ਅਸੀਂ ਕਈ ਵਾਰੀ ਬਹੁਤ ਚੀਜ਼ ਦੇ ਲਾਗੇ ਹੁੰਦੇ ਹਾਂ ਨਾ, ਸ਼ਾਇਦ ਕਈ ਵਾਰੀ ਉਦੋਂ ਸਾਨੂੰ ਉਹਦਾ ਸਲਿਊਸ਼ਨ ਨਹੀਂ ਲੱਭਦਾ। ਸੋ ਜੇ ਅਸੀਂ ਕਈ ਵਾਰੀ ਦੋ ਕਦਮ ਉਸ ਚੀਜ਼ ਤੋਂ ਪਿੱਛੇ ਹੋ ਕੇ ਉਹਨੂੰ ਇੱਕ ਵਾਰੀ ਦੁਬਾਰਾ ਤੋਂ ਐਨਾਲਾਈਜ਼ ਕਰਦੇ ਹਾਂ ਨਾ, ਕਿਤੇ ਨਾ ਕਿਤੇ ਉਸ ਪ੍ਰੋਬਲਮ ਦੇ ਵਿੱਚ ਇਹੀ ਸਲਿਊਸ਼ਨ ਹੁੰਦਾ। ਮੇਰੀ ਕਾਫ਼ੀ ਸਮਾਂ ਪਹਿਲਾਂ, ਕੁਛ ਆਈ ਥਿੰਕ 3-4 ਮਹੀਨੇ ਪਹਿਲਾਂ, ਹੈ ਨਾ, ਅਮਨ ਭਾਅ ਜੀ ਨਾਲ ਗੱਲ ਹੁੰਦੀ ਪਈ ਸੀ, ਹੈ ਨਾ। ਅਤੇ ਉਹ ਕਹਿੰਦੇ ਕਿ ਉਸ ਸਮੇਂ 'ਤੇ ਜਦੋਂ ਇੰਨੀ ਰਿਸੋਰਸਿਸ ਨਹੀਂ ਸੀ, ਹੈ ਨਾ, ਅਤੇ ਕਿੱਦਾਂ ਇੱਕ ਸਟੂਡੀਓ ਦਾ ਰਿਮੋਟਲੀ ਜਿੱਦਾਂ ਕਿ ਔਨ ਏਅਰ ਸੈਟਅਪ ਕੀਤਾ ਜਾਏ, ਹੈ ਨਾ, ਸੋਚਿਆ ਉਸ ਚੀਜ਼ ਨੂੰ ਕੀਤਾ, ਅਤੇ ਅੱਜ ਭਾਰੀ ਦੇ ਜੁਗਾੜ ਸਦਕਾ ਅਸੀਂ ਘਰਾਂ ਵਿੱਚ ਬੈਠੇ, ਕਾਰਾਂ ਵਿੱਚ ਬੈਠੇ, ਕੰਮਾਂ ਕਾਰਾਂ 'ਤੇ ਹਰਮਨ ਰੇਡੀਓ ਜਿਹੜਾ ਵਾ ਉਹ ਸੁਣਦੇ ਹਾਂ। ਅਤੇ ਇੱਕ ਇਹ ਬਾਅਦ 'ਚੋਂ ਰੋਡ ਮੈਪ ਵੀ ਬਣਿਆ ਜਿਹੜੇ ਬਾਕੀ ਰੇਡੀਓ ਆਏ ਜਾਂ ਬਾਕੀ ਜਿਹੜੀਆਂ ਕਮਿਊਨਿਟੀਜ਼ ਵਿੱਚ ਜਿਹੜੀਆਂ ਇਨੀਸ਼ੀਏਟ ਜਿਹੜੀਆਂ ਚੀਜ਼ਾਂ ਹੋਈਆਂ, ਇੱਕ ਰੋਡ ਮੈਪ ਮਿਲ ਗਿਆ। ਪਰ ਗੱਲ ਕਿਸ ਤੋਂ ਹੋਈ, ਸਿਰਫ ਇੱਕ ਆਈਡੀਏ ਤੋਂ। ਇੱਕ ਆਈਡੀਆ ਸੋਚਿਆ ਗਿਆ ਅਤੇ ਉਹਨੂੰ ਇੰਪਲੀਮੈਂਟ ਕੀਤਾ ਗਿਆ। ਸੋ ਤੁਸੀਂ ਵੀ ਲਾਈਫ ਵਿੱਚ ਕੁਛ ਨਾ ਕੁਛ ਚੀਜ਼ ਅਜਿਹੀ ਕੀਤੀ ਹੋਊਗੀ ਜਿਹਨੂੰ ਤੁਹਾਨੂੰ ਕਰਕੇ ਐਟਲੀਸਟ ਅੰਦਰੋਂ ਸਕੂਨ ਮਿਲਿਆ ਹੋਊਗਾ। ਉਹ ਚੀਜ਼ ਚੱਲੀ ਜਾਂ ਨਹੀਂ ਚੱਲੀ, ਉਹ 'ਚ ਕਿੰਨੇ ਸਕਸੈਸਫੁਲ ਹੋਏ, ਉਹ ਡਿਫਰੈਂਟ ਸਟੋਰੀ। ਮੈਨੂੰ ਪਰਸਨਲੀ ਹਰ ਇੱਕ ਚੀਜ਼ ਨੂੰ, ਇਲੈਕਟ੍ਰੋਨਿਕ ਚੀਜ਼ਾਂ ਉਹਨੂੰ ਖੋਲ੍ਹ ਕੇ ਸੈੱਟ ਕਰਨ ਦਾ ਮੈਨੂੰ ਬਹੁਤ ਇੱਕ ਰੁਝਾਨ ਵਾ, ਮੈਨੂੰ ਬਹੁਤ ਮਜ਼ਾ ਆਉਂਦਾ ਆ। ਅੱਜ ਜੇ ਤੁਸੀਂ ਮੇਰੀ ਇੱਥੋਂ ਆਵਾਜ਼ ਸੁਣ ਪਾ ਰਹੇ ਹੋ ਤਾਂ ਇਹ ਵੀ ਅੱਜ ਇੱਕ ਲਾਏ ਹੋਏ ਜੁਗਾੜ ਕਰਕੇ ਆ, ਨਹੀਂ ਤਾਂ ਅੱਜ ਇੱਥੇ ਜਿਹੜਾ ਆਪਣਾ ਰੂਲ ਸਿਸਟਮ ਚੱਲਦਾ ਆ ਉੱਦਾਂ ਨਹੀਂ ਚੱਲਦਾ ਪਿਆ, ਇੱਕ ਟੈਕਨੀਕਲ ਇਸ਼ੂ ਹੀ, ਪਰ ਉਹਦਾ ਕੋਈ ਨਾ ਕੋਈ ਜੁਗਾੜ ਲਾਇਆ ਗਿਆ। ਅਤੇ ਜਿਹੜੀ ਕਿ ਤੁਸੀਂ ਮੇਰੀ ਹੁਣ ਆਵਾਜ਼ ਜੇ ਸੁਣ ਪਾ ਰਹੇ ਹੋ, ਜੇ ਉਹ ਸਕਸੈਸਫੁਲ ਆ, ਹੋਪਫੁਲੀ ਲਾਈਵ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ, ਅਤੇ ਉਹ ਇਸੇ ਜੁਗਾੜ ਦਾ ਸਦਕਾ ਹੀ ਆ ਜਿਹੜਾ ਬਹੁਤ ਘੱਟ ਸਮੇਂ ਵਿੱਚ ਸਵੇਰੇ ਲਾਇਆ ਅਤੇ ਅੱਜ ਤੁਹਾਡੇ ਰੂਬਰੂ ਹੋਏ, ਜਿਹਦੇ ਕਰਕੇ ਅੱਜ ਸਵੇਰੇ ਜਿਹੜਾ 5-7 ਮਿੰਟ ਤੁਹਾਡੇ ਨਾਲ ਲੇਟ ਸਾਂਝ ਪਈ। ਸੋ ਤੁਸੀਂ ਵੀ ਸਾਡੇ ਨਾਲ ਅਜਿਹੇ ਜੁਗਾੜ ਦੀ, ਅਜਿਹੀ ਕੋਈ ਚੀਜ਼ ਜਿਹੜੀ ਕੀਤੀ ਹੋਏ, ਸਾਂਝ ਪਾ ਸਕਦੇ ਹੋ ਵੀ ਤੁਸੀਂ ਆਪਣੀ ਲਾਈਫ ਵਿੱਚ ਕਦੀ ਇਹੋ ਜਿਹਾ ਕੋਈ ਜੁਗਾੜ ਲਾਇਆ ਆ ਜਾਂ ਨਹੀਂ ਲਾਇਆ। ਇੱਕ ਸਾਡੇ ਇੱਥੇ ਲਾਗੇ ਇੰਡੀਅਨ ਫੈਮਿਲੀਜ਼ ਆ ਅਤੇ ਉਹਨਾਂ ਦੇ ਪਿੱਛੇ ਬਹੁਤ ਨਾ ਘੱਟ ਸਪੇਸ ਆ ਕਿ ਜਿਵੇਂ ਫਰੂਟ ਲਾਉਣ ਨੂੰ ਜਾਂ ਸਬਜ਼ੀਆਂ ਲਾਉਣ ਨੂੰ ਗਾਰਡਨ ਟਾਈਪ, ਹੈ ਨਾ। ਅਤੇ ਉਹਨਾਂ ਕੀ ਕੀਤਾ ਆ ਕਿ ਉਹ ਵੱਲਾਂ ਨੂੰ ਜਿਹੜਾ ਵਾ ਇੱਕ ਦੇ ਉੱਪਰ ਦੂਜਾ ਨੈੱਟ, ਦੂਜੇ ਦੇ ਉੱਪਰ ਤੀਜਾ ਅਤੇ ਚੌਥਾ, ਅਤੇ ਉੱਦਾਂ ਨੈੱਟ ਦੇ ਨਾਲ ਨਾਲ ਹੀ ਉਹ ਵੱਲਾਂ ਨਾਲ ਨੂੰ ਚੜਾਈਆਂ ਹੋਈਆਂ। ਬਹੁਤ ਇੱਕ ਕੀ ਕਹਿੰਦੇ ਆ ਕਿ ਵਧੀਆ ਉਸ ਸਪੇਸ ਨੂੰ ਇਸਤੇਮਾਲ ਕੀਤਾ, ਉਹਦਾ ਜਿਹੜਾ ਬੜਾ ਵਧੀਆ ਵਾ ਨਾ ਉਹਨੂੰ ਯੂਜ਼ ਕਰਦੇ ਆ। ਸੋ ਮੈਨੂੰ ਉਹ ਵੇਖ ਕੇ ਬਹੁਤ ਹੈਰਾਨਗੀ ਵੀ ਹੋਈ ਅਤੇ ਖੁਸ਼ੀ ਵੀ ਹੋਈ ਕਿ ਉਹਦੇ ਐਕਚੁਅਲ ਉਹ ਸਾਰਾ ਪੇਰੈਂਟਸ ਆ ਮਿਸਾਂ 70-60 ਈਅਰਸ ਹੋਣਗੇ, ਉਹ ਉਹਨਾਂ ਹੀ ਸਾਰਾ ਉਹ ਸੈਟਅਪ ਕੀਤਾ। ਸੋ ਅਗੇਨ ਗੱਲ ਉਹੀ ਆ ਕਿ ਸਾਡੀ ਸੋਚ ਦੀ, ਜੇ ਸਾਡੇ ਕੋਈ ਆਈਡੀਆ ਹੈਗਾ ਆ ਤਾਂ ਉਹਨੂੰ ਆਪਾਂ ਕਿੱਦਾਂ ਇੰਪਲੀਮੈਂਟ ਕਰ ਸਕਦੇ ਹਾਂ। ਕਈ ਵਾਰੀ ਇੱਕ ਚੀਜ਼ ਇਹ ਵੀ ਹੁੰਦੀ ਆ ਕਿ ਸਾਡੇ ਕੋਈ ਆਈਡੀਆ ਹੁੰਦਾ ਆ, ਬਹੁਤ ਬ੍ਰਿਲੀਅੰਟ ਆਈਡੀਆ ਹੁੰਦਾ, ਪਰ ਸਾਡੇ ਕਿਤੇ ਨਾ ਕਿਤੇ ਮਨ 'ਚ ਇਹ ਚੀਜ਼ ਹੁੰਦੀ ਆ ਵੀ ਇਹਨੂੰ ਮੈਂ ਇਕੱਲਿਆਂ ਹੀ ਕਰਨਾ ਵਾ। ਉਹ ਇਕੱਲਿਆਂ ਕਰਨ ਦੇ ਚੱਕਰ ਵਿੱਚ ਕਈ ਵਾਰੀ ਉਹ ਆਈਡੀਆ ਡਰੋਪ ਹੋ ਹੀ ਜਾਂਦਾ ਆ। ਸੋ ਗੁੱਡ ਆ ਜੇ ਤੁਸੀਂ ਇਕੱਲੇ ਕਰ ਸਕਦੇ ਹੋ, ਪਰ ਉਹਦੇ 'ਚ ਕੋਈ ਹਾਰਮ ਨਹੀਂ ਆ ਕਿ ਬਜਾਏ ਉਹ ਆਈਡੀਆ ਨੂੰ ਡਰੋਪ ਕਰ ਦਿਓ, ਆਪਣੇ ਲਾਈਕ ਮਾਈਂਡਡ ਜਿਹੜੇ ਲੋਕ ਲੱਭੋ ਅਤੇ ਉਸ ਆਈਡੀਆ ਨੂੰ ਪੂਰਾ ਜਿਹੜਾ ਵਾ ਫਾਈਨਲਾਈਜ਼ ਕਰੋ, ਹੈ ਨਾ। ਕਿਉਂਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਆਹ ਵੀ ਕਰ ਲਈਏ, ਆਹ ਵੀ ਕਰ ਲਈਏ, ਹੈ ਨਾ। ਇੱਕ ਬੰਦਾ ਹਰ ਚੀਜ਼ ਨਹੀਂ ਕਰ ਸਕਦਾ, ਹੈ ਨਾ, ਉਹਦੀ ਓਨੀ ਐਕਸਪਰਟੀਜ਼ ਨਹੀਂ ਹੁੰਦੀ। ਕਈ ਵਾਰੀ ਸਾਨੂੰ ਸੋਚਣ ਦਾ ਐਂਗਲ ਹੀ ਹੋਰ ਚਾਹੀਦਾ ਹੁੰਦਾ। ਕਈ ਵਾਰੀ ਜਿਹੜੀ ਅਸੀਂ ਸਲਿਊਸ਼ਨ ਆ, ਆਪਾਂ ਉਹ ਚੀਜ਼ ਨੂੰ ਕਰਦੇ ਰਹੀਏ, ਸਾਨੂੰ ਉਹਦਾ ਸਲਿਊਸ਼ਨ ਨਹੀਂ ਮਿਲਦਾ। ਪਰ ਸਾਡੇ ਤੋਂ ਕੋਈ ਅੱਧੀ ਉਮਰ ਦਾ ਬੱਚਾ ਆ ਕੇ ਵੀ ਕਈ ਵਾਰੀ ਉਹਦਾ ਕੋਈ ਸਲਿਊਸ਼ਨ ਲੱਭ ਲੈਂਦਾ। ਸੋ ਲਾਈਫ 'ਚ ਜੇ ਵੀ ਕੁਛ ਇਹੋ ਜਿਹਾ ਹੋਏ, ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਕਰਨਾ ਜ਼ਰੂਰੀ ਆ ਅਤੇ ਹਰ ਇਨਸਾਨ ਹਰ ਇੱਕ ਕੰਮ ਨਹੀਂ ਕਰ ਸਕਦਾ। ਸੋ ਲਾਈਕ ਮਾਈਂਡਡ ਹੋਣਾ, ਲੋਕਾਂ ਨੂੰ ਜੋੜਨਾ ਅਤੇ ਉਸ ਚੀਜ਼ ਨੂੰ ਸਕਸੈਸਫੁਲ ਬਣਾਉਣਾ ਬਹੁਤ ਇੰਪੋਰਟੈਂਟ ਆ। ਅਤੇ ਇਹੀ ਅੱਜ ਦਾ ਟੌਪਿਕ ਆ। ਇੰਟਰੋਡਕਸ਼ਨ ਥੋੜ੍ਹੀ ਜ਼ਿਆਦਾ ਹੀ ਲੰਮੀ ਹੋਏਗੀ, ਪਰ ਚਲੋ ਕੋਈ ਨਹੀਂ, ਹੁਣ ਵਾਰੀ ਤੁਹਾਡੀ ਆ। ਕਰੋ ਪ੍ਰੋਗਰਾਮ 'ਚ ਕਾਲ ਅਤੇ ਦੱਸੋ ਤੁਸੀਂ ਲਾਈਫ 'ਚ ਕਦੀ ਕੋਈ ਜੁਗਾੜ ਲਾਇਆ ਆ ਅਤੇ ਕਿਹੜੀ ਚੀਜ਼ ਦਾ ਲਾਇਆ। ਹੋ ਸਕਦਾ ਕਿ ਤੁਹਾਡੇ ਜੁਗਾੜ ਤੋਂ ਦੂਸਰੇ ਕਿਸੇ ਨੂੰ ਕੋਈ ਆਈਡੀਆ ਹੀ ਮਿਲ ਜਾਵੇ ਕਿ ਕਿੱਦਾਂ ਚੀਜ਼ਾਂ ਨੂੰ ਕਰਨਾ ਚਾਹੀਦਾ ਵਾ, ਸੋ ਕਿਸੇ ਦੀ ਲਾਈਫ ਜਿਹੜੀ ਆ ਈਜ਼ੀ ਹੋ ਸਕੇ, ਹੈ ਨਾ। ਸੋ ਸਟੂਡੀਓ 'ਚ ਕਾਲ ਕਰਨ ਲਈ 02859928111 'ਤੇ ਕਾਲ ਕਰ ਸਕਦੇ ਹੋ। ਮੈਂ ਨੰਬਰ ਫਿਰ ਰਿਪੀਟ ਕਰਦਾ ਪਿਆ, 02859928111। ਸੋ ਸਟੂਡੀਓ ਨੰਬਰ 'ਤੇ ਕਾਲ ਕਰ ਸਕਦੇ ਹੋ। ਅਤੇ ਹੁਣ ਅਸੀਂ ਜਾਂਦੇ ਹਾਂ ਮੈਸੇਜਿਸ ਵੱਲ। ਓਕੇ, ਓਪਨਿੰਗ ਅੱਜ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਾਡਾ ਥੋੜ੍ਹਾ ਜਿਹਾ ਟੈਕਨੀਕਲ ਇਸ਼ੂ ਆ। ਸੋ ਖਿਮਾ 'ਤੇ ਜਾ ਚੁੱਕਾਂ ਜੇ ਥੋੜ੍ਹਾ ਜਿਹਾ ਕੰਮ ਸਲੋ ਹੁੰਦਾ ਹੋਵੇ। ਇੱਧਰ ਕਿਆ ਬਾਤ ਹੈ, ਅੱਜ ਮੈਸੇਜਿਸ 'ਤੇ ਮੈਸੇਜਿਸ ਆਏ ਹੋਏ ਨੇ। ਆਪਾਂ ਸਭ ਤੋਂ ਪਹਿਲਾਂ ਮੈਸੇਜ ਨਰਿੰਦਰ ਰਥੋੜ ਜੀ ਦਾ, ਹੁਣ ਤੋਂ 14 ਮਿੰਟ ਪਹਿਲਾਂ ਦਾ। ਕਹਿ ਭਾਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਪੁਰੇਵਾਲ ਜੀ ਅਤੇ ਸਾਰੇ ਹੀ ਸਰੋਤਿਆਂ ਨੂੰ ਫਤਿਹ ਜੀ। ਤੁਹਾਨੂੰ ਵੀ ਨਰਿੰਦਰ ਜੀ, ਬਹੁਤ ਪਿਆਰ ਭਰੀ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਤੁਹਾਡਾ ਦਿਨ ਸ਼ੁਭ ਹੋਵੇ, ਇੱਦਾਂ ਹੀ ਹੱਸਦੇ ਵਸਦੇ ਰਹੋ, ਇੰਜੋਏ ਕਰਦੇ ਰਹੋ। ਅਤੇ ਨਰਿੰਦਰ ਜੀ, ਤੁਸੀਂ ਦੱਸੋ ਕਦੀ ਕੋਈ ਜੁਗਾੜ ਲਾਇਆ ਹੋਏ, ਸਾਡੇ ਨਾਲ ਜ਼ਰੂਰ ਸਾਂਝ ਪਾਓ। ਇੱਧਰ ਰਿਸ਼ਪਾਲ ਸਿੰਘ ਜੀ ਮੋਗੇ ਵਾਲੇ, ਇਹਨਾਂ ਹੁਣੇ ਹੁਣੇ ਜੁਆਇਨ ਕੀਤਾ ਆ। ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਟੂ ਦਾ ਸ਼ੋ। ਇੱਧਰ ਦੀਪ ਇੰਡੀਆ ਹੁਣੇ ਹੁਣੇ ਜੁਆਇਨ ਕੀਤਾ ਆ ਇਹਨਾਂ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਸ਼ੋ। ਇੱਧਰ ਗੁਰਵਿੰਦਰ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਦ ਸ਼ੋ ਇਜ਼ ਗੋਇੰਗ ਗੁੱਡ, ਲਵ ਦਾ ਨੋਵਲ। ਅਤੇ ਕਹਿ ਰਹੇ ਭਾਜੀ, ਮੈਨੂੰ ਵੀ ਇਲੈਕਟ੍ਰੋਨਿਕ ਚੀਜ਼ਾਂ ਦਾ ਬਹੁਤ ਸ਼ੌਂਕ ਆ। ਓਕੇ, ਮੈਂ ਇਸ 'ਤੇ ਦੱਸਦਾ ਜਾਵਾਂ ਕਿ ਮੈਂ ਮੋਸਟ ਆਫ ਜਿਹੜੇ ਜੁਗਾੜ ਆ ਉਹ ਇਲੈਕਟ੍ਰੋਨਿਕ ਚੀਜ਼ਾਂ ਦੇ ਨਾਲ ਹੀ ਲਾਉਂਦਾ ਵਾਂ, ਮੇਰਾ ਰੁਝਾਵ ਹੀ ਉੱਧਰ ਆ। ਸੋ ਆਈ ਥਿੰਕ ਮੈਂ ਜਿਹੜਾ ਆਪਣੀ ਲਾਈਫ 'ਚ ਪਹਿਲਾ ਜੁਗਾੜ ਲਾਇਆ ਸੀ, ਪਹਿਲਾਂ ਨਹੀਂ ਮਤਲਬ ਕਿ ਜਿਹੜਾ ਮੈਨੂੰ ਲੱਗਦਾ ਆ ਕਿ ਜਿਹੜਾ ਮੈਨੂੰ ਯਾਦ ਆ, ਮੈਨੂੰ ਲੱਗਦਾ ਹੈ ਕਿ ਹਾਂ ਕਿ ਮੈਂ ਕੁਛ ਉਹਦੇ 'ਚ ਰੀਅਲੀ ਕੀਤਾ, ਸਕਸੈਸਫੁਲ ਹੋਇਆ, ਸ਼ਾਇਦ ਮੈਂ 9th ਜਾਂ 10th 'ਚ ਸੀ ਜਦੋਂ ਨਾ ਇੰਡੀਆ 'ਚੋਂ ਚਾਈਨਾ ਵਾਲੇ ਫੋਨ ਪੂਰੀ ਦੀ ਪੂਰੀ ਇੱਟ ਜਿੱਡੇ ਨਹੀਂ ਹੀ ਹੁੰਦੇ ਜਿਹੜੇ, ਉਹ ਉਣੇ ਉਣੇ ਸ਼ੁਰੂ ਹੋਏ। ਉਹਨਾਂ ਦੀ ਖਾਸੀਅਤ ਬਹੁਤ ਵਧੀਆ ਸੀ, ਫਸਟ ਆਫ ਆਲ ਸਸਤੇ ਸੀ, ਹੈ ਨਾ, ਜਿੱਥੇ ਦੂਜਾ ਫੋਨ ਉਸ ਤੋਂ 3 ਗੁਣਾ ਕੀਮਤ ਵਿੱਚ, 4 ਗੁਣਾ ਵਿੱਚ ਸੀ, ਚਾਈਨਾ ਵਾਲਿਆਂ ਨੇ ਉਦੋਂ ਉਹ ਇੰਨੇ ਸਸਤੇ ਸੀ ਕਿ ਕੋਈ ਵੀ ਨੋਰਮਲ ਬੰਦਾ ਅਫੋਰਡ ਕਰ ਸਕਦਾ ਸੀ। ਸੋ ਮੈਂ ਉਹ ਫੋਨ ਲਿਆ, ਹੈ ਨਾ। ਸਾਰੀਆਂ ਚੀਜ਼ਾਂ ਉਹਨਾਂ ਦੀਆਂ ਬਹੁਤ ਵਧੀਆ ਸੀ, ਆਵਾਜ਼ ਬਹੁਤ ਵਧੀਆ ਸੀ, ਟੱਚ ਡਿਸਪਲੇ ਹੁੰਦੀ ਸੀ, ਹੈ ਨਾ, ਸਕਰੀਨ ਬਹੁਤ ਵੱਡੀ ਹੁੰਦੀ ਸੀ, ਹੈ ਨਾ, ਆਵਾਜ਼ ਵੀ ਨਾਈਸ, ਮੈਮਰੀ ਕਾਰਡ ਪਾ ਕੇ ਤੁਸੀਂ ਜੋ ਮਰਜ਼ੀ ਵੇਖੋ, ਜੋ ਮਰਜ਼ੀ, ਹੈ ਨਾ, ਵੀਡੀਓਜ਼ ਵੇਖ ਸਕਦੇ ਹੋ, ਕੁਛ ਵੀ ਕਰ ਸਕਦੇ ਸੀ, ਹੈ ਨਾ। ਅਤੇ ਉਹਨਾਂ ਦੀ ਇੱਕ ਗੱਲ ਹੋਰ ਸੀ ਕਿ ਸਿੰਮਾਂ ਬਹੁਤ ਪੈਂਦੀਆਂ ਸੀ, ਹੈ ਨਾ, 4 ਸਿੰਮਾਂ 5 ਸਿੰਮਾਂ, ਪਤਾ ਨਹੀਂ ਕਿੰਨੇ ਕਿੰਨੇ ਸਿੰਮਾਂ ਵਾਲੇ ਡਿਊਲ 'ਤੇ ਉਹਨਾਂ ਦੇ ਨੋਰਮਲੀ ਤੁਰੇ ਫਿਰਦੇ ਸੀ, ਉਹਨਾਂ 'ਤੇ 4-5 ਵਾਲਾ ਵੀ ਇੱਥੋਂ ਤੱਕ ਕਿ ਮੈਂ ਦੇਖਿਆ ਹੋਇਆ ਕਿਸੇ ਦੇ ਹੱਥ 'ਚ ਉਦੋਂ, ਅਤੇ ਬੜੇ ਪ੍ਰਾਊਡ ਨਾ ਹੈ ਨਾ ਕਹਿੰਦਾ ਕਹਿੰਦਾ ਇਹਦੇ 'ਚ ਬਾਈ 5 ਸਿੰਮਾਂ ਪੈਂਦੀਆਂ, ਅਤੇ ਉਸ ਟਾਈਮ 'ਤੇ ਸਿੰਮਾਂ ਵੀ ਸ਼ਾਇਦ ਹੈ ਨਾ ਕਦੀ ਕਿਸੇ ਦੇ ਨਾਮ 'ਤੇ ਅਤੇ ਕਦੀ ਕਿਸੇ ਦੇ ਨਾਮ ਤੋਂ ਲੈਣੀਆਂ, ਅਤੇ ਖੈਰ ਉਹ ਫੋਨਾਂ ਦਾ ਸਭ ਕੁਛ ਵਧੀਆ ਸੀ, ਪਰ ਉਹਨਾਂ ਦੀ ਨਾ ਇੱਕ ਪ੍ਰੋਬਲਮ ਜ਼ਰੂਰ ਸੀ ਕਿ ਉਹਨਾਂ 'ਤੇ ਇੰਟਰਨੈਟ ਨਹੀਂ ਚੱਲਦਾ। ਜਦੋਂ ਤੁਸੀਂ ਏਅਰਟੈੱਲ ਦੀ ਜਾਂ ਕਿਸੇ ਦੀ ਸਿੰਮ ਪਾਉਂਦੇ ਸੀ, ਜਿਹੜੇ ਲੋਕਾਂ ਨੇ ਉਦੋਂ ਯੂਜ਼ ਕੀਤਾ ਹੋਏ, ਉਹਨਾਂ 'ਤੇ ਨਾ ਚੱਲਦੀ ਨਹੀਂ ਸੀ ਸਿੰਮ, ਅਤੇ ਇੰਟਰਨੈਟ ਨਹੀਂ ਚੱਲਦਾ। ਸੋ ਮੈਂ ਉਦੋਂ ਉਹਦਾ ਬੜਾ ਸਰਚ ਕੀਤਾ ਕਿ ਉਹ ਕਿੱਦਾਂ ਚੱਲੂਗਾ ਹੈ ਨਾ, ਉਹਦੀਆਂ ਮੈਨੂਅਲ ਸੈਟਿੰਗਸ ਕਰਨੀਆਂ ਪੈਂਦੀਆਂ ਸੀ। ਉਹ ਜਦੋਂ ਤੁਹਾਨੂੰ ਮੈਸੇਜ ਰਾਹੀਂ ਸੈਟਿੰਗ ਭੇਜਦੇ ਸੀ, ਉਹ ਤੁਹਾਡੇ ਸੈੱਟ ਨਹੀਂ ਸੀ ਹੁੰਦੀਆਂ, ਤੁਹਾਨੂੰ ਮੈਨੂਅਲੀ ਕਰਨੀਆਂ ਪੈਂਦੀਆਂ ਸੀ ਹੈ ਨਾ। ਮੈਨੂਅਲੀ ਕਿੱਦਾਂ ਕਰਨੀਆਂ, ਬੜਾ ਖੱਜਲ ਖਰਾਬ ਹੋ ਕੇ। ਸੋ ਫਾਈਨਲੀ ਮੈਂ ਨਾ, ਮੈਨੂੰ ਲੱਗਦਾ ਕਿ ਉਹ ਇੱਕ ਬਹੁਤ ਵਧੀਆ, ਮੈਂ ਆਪਣੇ ਆਪ 'ਚ ਉਹਨੂੰ ਮਾਈਲਸਟੋਨ ਮੰਨਦਾ ਕਿ ਮੈਂ ਜਿਹੜੀਆਂ ਚੀਜ਼ਾਂ ਕੀਤੀਆਂ, ਇੱਕ ਮੈਂ ਉਹਦੇ 'ਚ ਉਹਨੂੰ ਜ਼ਰੂਰ ਇੱਕ ਮਾਈਲਸਟੋਨ ਮੰਨਦਾ ਕਿ ਉਹਦੇ 'ਤੇ ਨੈੱਟ ਚਲਾਉਣਾ ਮੇਰੇ ਲਈ ਬੜਾ ਮਾਈਲਸਟੋਨ ਸੀ, ਕਿਉਂਕਿ ਮੈਂ ਬੜਾ ਟਰਾਈ ਕੀਤਾ ਸੀ ਹੈ ਨਾ। ਲਾਗੇ ਚਾਗੇ ਬੜਿਆਂ ਨੂੰ ਪੁੱਛ ਲਿਆ, ਸ਼ੋਪਸ ਵਾਲਿਆਂ ਨੂੰ ਪੁੱਛ ਲਿਆ, ਕਿਸੇ ਨੂੰ ਉਹਦਾ ਨਹੀਂ ਹੱਲ ਲੱਭਾ, ਅਤੇ ਮੈਂ ਕਿਹਾ ਜੀ ਕਿਸੇ ਨੂੰ ਨਹੀਂ ਲੱਭਾ ਤਾਂ ਆਪ ਜ਼ਰੂਰ ਕਰਕੇ ਵੇਖਣਾ ਚਾਹੀਦਾ। ਸੋ ਉਹ ਇੱਕ ਮਾਈਲਸਟੋਨ ਮੰਨਿਆ ਜਾ ਸਕਦਾ, ਅਤੇ ਉਹਨੂੰ ਮੈਂ ਮੰਨਦਾ ਵੀ ਹਾਂ। ਉਸ ਤੋਂ ਬਾਅਦ ਆਪਾਂ ਮੈਸੇਜਿਸ ਵੱਲ ਲੱਗੇ ਜਾਂਦੇ ਹਾਂ, ਅਤੇ ਇੱਧਰ ਸਤਬੀਰ ਜੀ ਦਾ ਮੈਸੇਜ ਆਇਆ ਹੋਇਆ ਵਾ, ਕਹਿ ਰਹੇ ਸਤਿ ਸ਼੍ਰੀ ਅਕਾਲ ਭਾਅ ਜੀ, ਇੰਜੋਇੰਗ ਦਾ ਸ਼ੋਅ, ਅੱਜ ਮੇਰੀ ਸਿਸਟਰ ਗੁਰਪ੍ਰੀਤ ਕੌਰ ਦਾ ਬਰਥਡੇ ਆ, ਪਲੀਜ਼ ਉਹਨਾਂ ਨੂੰ ਵਿਸ਼ ਕਰ ਦਿਓ। ਜ਼ਰੂਰ ਜੀ, ਹਾਂਜੀ, ਗੁਰਪ੍ਰੀਤ ਜੀ ਤੁਹਾਨੂੰ ਤੁਹਾਡੇ ਬਰਥਡੇ ਦੀ ਬਹੁਤ ਬਹੁਤ ਮੁਬਾਰਕਬਾਦ, ਹੱਸਦੇ ਵਸਦੇ ਰਹੋ ਅਤੇ ਇੱਦਾਂ ਹੀ ਖੁਸ਼ ਰਹੋ ਅਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਅਤੇ ਤੁਹਾਡਾ ਵੀ ਧੰਨਵਾਦ ਸਤਬੀਰ ਜੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਪਾਉਣ ਦੇ ਲਈ। ਐਂਡ ਇੱਧਰ ਦਿਲਬਾਗ ਸਿੰਘ ਜੀ ਕਹਿ ਰਹੇ ਆ, ਕਹਿ ਰਹੇ ਭਾਅ ਜੀ ਸਤਿ ਸ਼੍ਰੀ ਅਕਾਲ, ਸ਼ੋਅ ਬਹੁਤ ਵਧੀਆ ਜਾ ਰਿਹਾ, ਅਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਰੇ ਹੀ ਸਰੋਤਿਆਂ ਵੱਲੋਂ ਅਤੇ ਮੇਰੇ ਵੱਲੋਂ ਵੀ ਭਾਅ ਜੀ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਐਂਡ ਪ੍ਰੋਗਰਾਮ 'ਚ ਕਾਲ ਕਰਨ ਲਈ ਤੁਹਾਨੂੰ ਫਿਰ ਤੋਂ ਨੰਬਰ ਰਿਪੀਟ ਕਰ ਦਈਏ, 02859928111, ਅਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਪਾ ਸਕਦੇ ਹੋ। ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਇਹਦੇ ਦੌਰਾਨ ਤੁਸੀਂ ਸਾਨੂੰ ਕਾਲ ਕਰੋ ਅਤੇ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਵਿਰਕ, ਨੀਰੂ ਬਾਜਵਾ ਐਂਡ ਅਮਰਦੀਪ ਸਿੰਘ ਦਿਲਾਂ ਤੇ ਕਬਜ਼ਾ ਕਰਨ ਆ ਰਹੀ ਹੈ ਲੌਂਗ ਲਾਚੀ 2। ਲੌਂਗ ਲਾਚੀ ਦੀ ਕਾਮਯਾਬੀ ਤੋਂ ਬਾਅਦ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਹਾਸਿਆਂ ਤੇ ਠਹਾਕਿਆਂ ਨਾਲ ਭਰੀ ਦਾਸਤਾਨ ਲੌਂਗ ਲਾਚੀ 2।
ਇਹ ਸਾਡੇ ਚਾਚਾ ਜੀ ਦੀ ਬੇਟੀ ਜਾਣ।
ਅੱਛਾ, ਭੈਣ ਲੱਗੀ।
ਸਾਡੇ ਆਪਸ ਹੋ ਜਾਂਦਾ ਨਾ, ਇਹ ਭੈਣਾਂ ਕੀ ਬੀਤੀ ਜਾਣ।
19 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਵਿਜ਼ਿਟ whitehillstudios.com।
शर्मा जी की गल, अजकल नजर नहीं आंदे तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गई ने ते मेनू निकलन दा टाइम ही नहीं मिल रहा।
लै बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स, ताउ दे लई अज ही कॉन्टैक्ट करो अमृतपाल सिंह मिनास जी नू। अपॉइंटमेंट लई हुणे कॉल करो 1300-9411-80 1300-9411-80।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जिहड़ी कि सीधी खेतां चों मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो garhiwalgoldengrain.com.au या फोन करो 0428-895-564।
व्हाइट हिल स्टूडियोज लेके आए ने रोमांटिक कॉमेडी ड्रामा बाई जी कुट्टणगे। फिदा होए उसूलां दे पक्के बाई जी आ रहे ने तुहानू हसाउण।
तैनू गोरियां दी सब तो माड़ी गल केड़ी लगदी है?
बाई जी ए तां जंगल पानी जाके ना हाथ नहीं धोंदे।
पिछले 18 साल तो इमिग्रेशन दिया सारिया ही सर्विसेज प्रदान करती आ रही है। वर्क परमिट, PNP नॉमिनेशन, PR, फेडरल कोर्ट अपील, हर प्रकार दिया सर्विस दिखाई जा रही है। साडे कोल कैनेडियन एम्प्लॉइज दे लई कंफर्म जॉब मौजूद है। तुरंत वर्कर्स की जरूरत है। कुक्स, किचन हेल्पर्स, नर्सेस, फार्म वर्कर्स, ट्रक ड्राइवर्स, ऑटो मकैनिक, होर भी बहुत सारिया क्लासेस। इसे दे नाल साडी कंपनी भी एजेंट्स की भाल दे विच है, ओ भी होरा कंट्रीज दे विच, जिवे कि UAE, इटली, ऑस्ट्रेलिया, जर्मनी, स्पेन, पुर्तगाल, न्यूजीलैंड, UK एंड इंडिया। तुसी भी इस कंपनी दा हिस्सा बन सकते हो। जेकर तुसी कनाडा दे विच अंदर या बाहर रह रहे हो ते इमिग्रेशन दी प्रोफेशनल सर्विसेज चाहिदियां ने, ता संपर्क करो 905-362-0202। ईमेल ते भी कांटेक्ट कर सकते हो sales@intellectimmigration.com।
अपनी बिजनेस दी तरक्की लई तुसी भी हरमन रेडियो दीयां सेवावां हासिल कर सकदे हो। हरमन रेडियो ते अपने बिजनेस दी ऐड देण लई जां किसे भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
हाँ जी, वेलकम बैक टू द शो, द ब्रेकफास्ट शो लैरा। सिडनी तो इस वक्त तुहाडे नाल लाइव जुड़े हुए हैं, मॉर्निंग इंजॉय करते पे हाँ। तुसी सानू अज कोई जुगाड़ दसने आ जिहड़े तुसी जिंदगी च लाए आ। जरूरी नहीं कि कोई बहुत वड्डा जुगाड़ ही होए, कई बार छोटिया छोटिया चीज़ा भी लाइफ सेवर होंदियां। वैसे इत्थे ना जुगाड़ा की गल तो मैं याद आया कि कई बार जुगाड़ लाने महंगे भी पै जाते। सवेर का समा से आई थिंक अज तो साल की गल है ना, शनिवार से मैं सवेरे सवेरे जिम जा रहा, तो पुलिस वाले एक गड्डी वाले नू रोक के खलोते हुए, अपने ही भाईचारे चो दो जने ही, तो सैटरडे शायद घर मूव कर डे ही, शायद वैन नहीं लियांदी, ते जड़ा मैट्रस ही गड्डी दे उत्ते ही रख्या होया, ते पुलिस वाले ने साइड ते ला के ते उन्हां नाल गलबात करदे पे, शायद चलान या उन्हां नू फाइन जड़ा वा वो एज ए गिफ्ट मिल गया होगा उस वक्त। सो जुगाड़ लाउण तों पहलां ये चीज़ दी जरूर रखो कि आपां कितने कुछ गलत तो नहीं करते पे, ज किसी ना किसी प्रॉब्लम च ना पै जाइए। बाकी जुगाड़ लाना तुहाडी अपनी मर्जी आ, ते लाना भी जरूर चाहिए आ, पर सब कुछ देख के। तो इधर मैसेजिज वाल आने, तो जसवंत राय जी मेलबर्न वाले मैसेज बड़ा प्यारा मैसेज भेज रहे हैं कि सत श्रीकाल बलपा जी, गुड मॉर्निंग। सत श्रीकाल जसवंत राय जी, ਤੇ ਜਸਵੰਤ ਰਾਏ ਜੀ ਤੁਸੀਂ ਵੀ ਦੱਸੋ ਕਿ ਲੜਾਇਆ ਕਦੀ ਜ਼ਿੰਦਗੀ 'ਚ ਕੋਈ ਜੁਗਾੜ ਕਿ ਨਹੀਂ ਲਾਇਆ? ਮੈਸੇਜ ਵੱਲ ਹੋਰ ਅੱਗੇ ਵੱਧਦੇ ਹੋਏ ਬਚਿੱਤਰ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭਾਜੀ, ਗੋਇੰਗ ਗ੍ਰੇਟ, ਲਵ ਯੋਰ ਸ਼ੋ, ਥੈਂਕ ਯੂ ਜੀ। ਜਸਵਿੰਦਰ ਚਾਲ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ, ਸ਼ੋ ਇਜ਼ ਗੋਇੰਗ ਗ੍ਰੇਟ। ਹਾਂਜੀ ਭਾਜੀ, ਸ਼ੋ ਤਾਂ ਚਲੋ ਗ੍ਰੇਟ ਆ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਦੇ ਲਾਈਫ 'ਚ ਕੋਈ ਜੁਗਾੜ ਲਾਇਆ ਆ ਕਿ ਨਹੀਂ ਲਾਇਆ? ਠੀਕ ਆ ਜੀ, ਅਤੇ ਸ਼ੋ ਵਿੱਚ ਕਾਲ ਕਰਨ ਦੇ ਲਈ ਤੁਹਾਨੂੰ ਸਟੂਡੀਓ ਨੰਬਰ ਆਲਰੇਡੀ ਦੱਸ ਚੁੱਕੇ ਹਾਂ। ਸਟੂਡੀਓ ਨੰਬਰ 'ਤੇ ਕਾਲ ਕਰਨ ਲਈ 02859928111 'ਤੇ ਕਾਲ ਕਰ ਸਕਦੇ ਹੋ ਅਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਇੱਧਰ ਆਪਾਂ ਹੋਰ ਅੱਗੇ ਵੱਧਦੇ ਹੋਏ ਗੁਰਿੰਦਰ ਜੀ ਕਹਿ ਰਹੇ ਨੇ ਕਿ ਭਾਜੀ ਮੈਨੂੰ ਵੀ ਇਨਵੈਂਸ਼ਨ ਕਰਨ ਦਾ ਬੜਾ ਸ਼ੌਂਕ ਆ ਪਰ ਅੱਜ ਤੱਕ ਕੋਈ ਸਕਸੈਸਫੁੱਲ ਨਹੀਂ ਹੋਈ। ਭਾਜੀ ਉਹ ਗੱਲ ਨਹੀਂ ਆ ਸਕਸੈਸਫੁੱਲ ਹੋਈ ਨਹੀਂ ਹੋਈ, ਸਕਸੈਸਫੁੱਲ ਜ਼ਰੂਰ ਹੋ ਜਾਓਗੇ, ਮੇਨ ਗੱਲ ਆ ਕਿ ਕੰਟੀਨਿਊਸ ਐਫਰਟ ਲਾਈ ਜਾਓ, ਕੁਛ ਨਾ ਕੁਛ ਤਾਂ ਜ਼ਰੂਰ ਬਣੂਗਾ ਹੀ ਬਣੂਗਾ, ਹੈ ਨਾ। ਇੱਕ ਨਾ ਵੈਸੇ ਫੇਸਬੁੱਕ 'ਤੇ ਕਈ ਪੇਜਿਸ ਵੀ ਹੈਗੇ ਆ 2 ਮਿੰਟਸ ਟ੍ਰਿਕ ਜਾਂ 5 ਮਿੰਟਸ ਟ੍ਰਿਕ ਕਰਕੇ, ਤੁਸੀਂ ਉਸ ਤੋਂ ਦੇਖੋਗੇ ਨਾ ਕੁਛ ਚੀਜ਼ਾਂ ਸੱਚੀ ਲਾਈਫ ਸੇਵਰ ਆ, ਲਾਈਕ ਜਿੱਦਾਂ ਕੀਤਾ ਹੁੰਦਾ ਵਾ। ਹੁਣ ਆਪਾਂ ਜੇ ਪੰਜਾਬ ਦੀ ਗੱਲ ਹੀ ਕਰੀਏ ਤਾਂ ਜਿਹੜੇ ਘੜੁੱਕੇ ਆ, ਘੜੁੱਕੇ ਹਰ ਇੱਕ ਮੈਸਾ ਨਾਲ ਰਿਲੀਜਨ ਹਰ ਇੱਕ ਰੀਜਨ 'ਚ ਉਹਨੂੰ ਵੱਖਰਾ ਵੱਖਰਾ ਸ਼ਾਇਦ ਨਾਂ ਦਿੰਦੇ ਹੋਣਗੇ ਪਰ ਸਾਡੇ ਵੱਲ ਉਹਨਾਂ ਨੂੰ ਘੜੁੱਕੇ ਕਹਿੰਦੇ ਆ ਕਿ ਇੰਜਨ ਫਿੱਟ ਕਰਕੇ ਅਤੇ ਉਹ ਜਿਹੜਾ ਪਿੱਛੇ ਲੋਰੀ ਪਾਈ ਹੁੰਦੀ ਆ, ਹੈ ਨਾ, ਅਤੇ ਉਹ ਵੀ ਤਾਂ ਜੁਗਾੜ ਹੀ ਆ। ਉਸ ਤੋਂ ਬਾਅਦ ਜਿਹੜੇ ਰਿਕਸ਼ੇ ਹੁੰਦੇ ਆ, ਹੈ ਨਾ, ਉਹਨਾਂ ਨੂੰ ਮੋਟਰਾਂ ਲਾਈਆਂ ਹੁੰਦੀਆਂ ਵਾ, ਉਹ ਵੀ ਪੰਜਾਬੀਆਂ ਦੇ ਜੁਗਾੜ ਹੀ ਆ। ਪਰ ਸੁਣ 'ਚ ਆਇਆ ਪਿੱਛੇ ਕਿ ਜੇ ਕਿ ਭਗਵੰਤ ਮਾਨ ਸਾਹਿਬ ਨੇ ਕਹਿੰਦੇ ਆ ਕਿ ਉਹ ਰੋਡ ਵਰਥੀ ਨਹੀਂ ਆ ਅਤੇ ਉਹ ਬੰਦ ਕਰ ਦਿੱਤੇ ਗਏ ਆ, ਚਲੋ ਉਹ ਡਿਫਰੈਂਟ ਸਟੋਰੀ ਆ। ਅਤੇ ਇੱਕ ਜੁਗਾੜ ਤੋਂ ਮੈਨੂੰ ਉਹ ਯਾਦ ਆਇਆ, ਇੱਕ ਸਾਡੇ ਉੱਥੇ ਟਿੱਕੀਆਂ ਵੇਚਣ ਵਾਲਾ ਆਉਂਦਾ ਹੁੰਦਾ ਸੀ, ਉਹਨੇ ਸਾਈਕਲ ਉੱਤੇ ਹੀ ਉਹਨੂੰ ਸਟੋਵ ਨੂੰ ਇੱਦਾਂ ਸੈੱਟ ਕੀਤਾ ਹੋਇਆ ਸੀ ਕਿ ਸਟੋਵ ਵੀ ਹੀ ਉਹਦੇ ਉੱਤੇ, ਉਹ ਜਿਹੜੀ ਵੱਡਾ ਤਵਾ ਹੁੰਦਾ ਤਵਾ ਵੀ ਹੀ, ਅਤੇ ਉਹਦਾ ਸਾਈਕਲ ਵੀ ਚੱਲਦਾ ਸੀ ਅਤੇ ਪਿਛਲੇ ਪਾਸੇ ਉਹਨੇ ਸਮਾਨ ਵੀ ਰੱਖਿਆ ਸੀ। ਉਹ ਵੀ ਆਪਣੇ ਆਪ 'ਚ ਇੱਕ ਜੁਗਾੜ ਸੀ। ਅਤੇ ਇਸ ਤੋਂ ਇਲਾਵਾ ਉਹ ਜਿਹੜੇ ਜਿਹੜੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਉਹਨਾਂ 'ਤੇ ਜਿਹੜੇ ਸਮਾਨ ਦੇਣ ਵਾਲੇ ਆਉਂਦੇ ਆ, ਹੈ ਨਾ, ਉਹ ਸਮਾਨ ਦੇਣ ਆਉਂਦਾ ਹੁੰਦਾ ਸੀ ਅਤੇ ਉਹ ਉਹਦੇ ਕੋਲ ਲੂਣਾ ਸੀ। ਜੇ ਤੁਹਾਨੂੰ ਤੁਹਾਡੇ ਕੋਲ ਕਿਸੇ ਕੋਲ ਸੀ ਤਾਂ ਜ਼ਰੂਰ ਸਾਂਝ ਪਾਇਓ, ਅਤੇ ਜਿਹਨੂੰ ਜਿਹਨੂੰ ਪਤਾ ਆ ਕਿ ਕਿਹੜੀ ਲੂਣਾ ਦੀ ਗੱਲ ਕਰਨ ਡਿਆ ਉਹ ਵੀ ਜ਼ਰੂਰ ਦੱਸਿਓ। ਅਤੇ ਉਹਨੇ ਲੂਣਾ ਦੇ ਚਾਰੇ ਪਾਸੇ ਨਾ ਉਹ ਡੰਡੇ ਲਾ ਕੇ ਅਤੇ ਉਹਦੇ ਨਾਲ ਲਿਫਾਫੇ ਰੱਖੇ ਹੁੰਦੇ ਸੀ, ਉਹ ਪੂਰੇ ਦਾ ਪੂਰਾ ਇੰਨੀ ਸਪੇਸ ਲੈਂਦਾ ਸੀ ਜਿੰਨਾ ਇੱਕ ਟਰੈਕਟਰ ਪਿੱਛੇ ਟਰਾਲੀ ਪਾਈ ਨਾ ਜਿੰਨੀ ਉਹ ਸਪੇਸ 'ਚੋਂ ਲੰਘਦਾ। ਜਦੋਂ ਲੰਘਦਾ ਹੁੰਦਾ ਸੀ ਇੱਕ ਗਲੀ ਭੇੜੀ ਸੀ, ਲੋਕ ਇੱਧਰ ਨੂੰ ਹੁੰਦੇ ਇੱਧਰ ਨੂੰ ਹੁੰਦੇ ਅਤੇ ਜਿਹੜੀਆਂ ਲਾਗੇ ਚਾਗੇ ਦੀਆਂ ਆਂਟੀਆਂ ਸੀ ਉਹਨੂੰ ਗਾਲਾਂ ਕੱਢਦੀਆਂ। ਅਤੇ ਉਹ ਵੀ ਲਾਈਫ 'ਚ ਇੱਕ ਛੋਟੇ ਹੁੰਦੇ ਵੇਖਿਆ ਹੋਇਆ ਇੱਕ ਜੁਗਾੜ ਹੀ ਸੀ। ਅਤੇ ਜ਼ਰੂਰ ਤੁਸੀਂ ਵੀ ਲਾਈਫ 'ਚ ਇੱਦਾਂ ਦੇ ਵੇਖੇ ਹੋਣਗੇ, ਸੁਣੇ ਹੋਣਗੇ, ਅਤੇ ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਅਤੇ ਅੱਗੇ ਮੈਸੇਜਿਸ ਵੱਲ ਜਾਂਦੇ ਹਾਂ। ਐਕਚੁਅਲ 'ਚ ਨਾ ਅੱਜ ਥੋੜ੍ਹਾ ਟੈਕਨੀਕਲ ਇਸ਼ੂ ਹੋਣ ਕਰਕੇ ਥੋੜ੍ਹੀਆਂ ਚੀਜ਼ਾਂ ਨਾ ਸਲੋ ਚੱਲਦੀਆਂ ਪਈਆਂ, ਬਟ ਡੈਟਸ ਓਕੇ, ਆਪਾਂ ਨੂੰ ਕੋਈ ਕਾਲੀ ਵੀ ਨਹੀਂ ਆ। ਅਤੇ ਇੱਧਰ ਜਸਕਰਨ ਜੀ ਕਹਿ ਰਿਹਾ ਕਿ ਭਾਜੀ ਗੁੱਡ ਮੋਰਨਿੰਗ ਐਂਡ ਗੁੱਡ ਮੋਰਨਿੰਗ ਟੂ ਆਲ ਦਾ ਲਿਸਨਰਸ, ਥੈਂਕ ਯੂ ਸੋ ਮੱਚ ਭਾਜੀ। ਐਂਡ ਇੱਧਰ ਓਕੇ, ਹਾਂਜੀ ਆਹ ਤਾਂ ਜ਼ਰੂਰ ਸ਼ੇਅਰ ਕਰਨ ਵਾਲੀ ਗੱਲ ਆ। ਇਹ ਭਾਜੀ ਹੋਰਾਂ ਸੁਖਵੀਰ ਸਿੰਘ ਸੁਹੇ ਅੱਖਰ ਦੀ ਕਵਿਤਾ ਭੇਜੀ ਹੋਈ ਆ, ਅਤੇ ਭਾਜੀ ਕਹਿ ਰਹੇ ਨੇ ਕਿ ਭਾਜੀ ਇਹ ਸੁਣਾਇਓ ਜ਼ਰੂਰ। ਓਕੇ ਭਾਜੀ, ਵੱਡੀ ਆ ਪਰ ਚਲੋ ਲੈਸ ਸਟਾਰਟ ਟਰਾਇੰਗ ਓਕੇ ਸੋ ਸੁਖਵਿੰਦਰ ਭਾਜੀ ਹੋਰਾਂ ਸਾਨੂੰ ਸੁਖਵੀਰ ਸਿੰਘ ਜੀ ਦੀ ਨਾਵਲ ਭੇਜੀ ਹੋਈ ਆ ਕਵਿਤਾ ਭੇਜੀ ਹੋਈ ਆ ਅਤੇ ਭਾਅ ਜੀ ਕਹਿੰਦੇ ਕਿ ਭਾਅ ਜੀ ਪਲੀਜ਼ ਸ਼ੋਅ ਵਿੱਚ ਸੁਣਾ ਦਿਓ ਅਤੇ ਜ਼ਰੂਰ ਜੀ ਅਸੀਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਹਿੰਦੇ ਆ ਕਿ ਘਰ ਕੀ ਹੁੰਦਾ ਆ ਆਂਦਾ ਕਹਿੰਦੇ ਕਿ ਇੱਥੇ ਹੀ ਕਿਸੇ ਕੋਨੇ ਵਿੱਚ ਔਰਤਾਂ ਬਿਨਾਂ ਝਿਜਕ ਦੇ ਕੱਪੜੇ ਬਦਲ ਸਕਦੀਆਂ ਨੇ ਕੁੜੀਆਂ ਬਿਨਾਂ ਘੁੰਡ ਲਗਾਏ ਬਾਥਰੂਮ ਵਿੱਚ ਨਹਾ ਸਕਦੀਆਂ ਨੇ ਬੱਚੇ ਨੰਗੇ ਭੱਜ ਸਕਦੇ ਨੇ ਇੱਕ ਔਰਤ ਕੱਪੜੇ ਮੰਗ ਸਕਦੀ ਏ ਇੱਥੇ ਇੱਕ ਆਦਮੀ ਕੁੜੀਆਂ ਲਈ ਆਦਮੀ ਤੋਂ ਅੱਗੇ ਕੋਈ ਚੀਜ਼ ਹੁੰਦਾ ਏ ਆਦਮੀ ਹੁੰਦੇ ਹੋਏ ਵੀ ਉਹ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦੇ ਆਦਮੀ ਕਿਸੇ ਕੁੜੀ ਲਈ ਘਰੋਂ ਬਾਹਰ ਹੁੰਦੇ ਨੇ ਤੇ ਘਰ ਇਸੇ ਨੂੰ ਹੀ ਘਰ ਕਹਿੰਦੇ ਨੇ ਕੋਈ ਸੁਰੱਖਿਅਤ ਜਿਹੀ ਚੀਜ਼ ਬੱਚੇ ਸਮਾਨ ਤੋੜ ਸਕਦੇ ਨੇ ਲਿਬੜੇ ਹੋਏ ਪੈਰ ਲੈ ਕੇ ਸੋਫਿਆਂ ਤੇ ਚੜ ਜਾਂਦੇ ਨੇ ਬਿਸਤਰ ਤੇ ਚਾਹ ਡੋਲ ਸਕਦੇ ਨੇ ਇੱਥੇ ਇੱਕ ਔਰਤ ਹੁੰਦੀ ਏ ਜਿਸ ਨੂੰ ਬੁਲਾਉਣ ਲਈ ਇਸ ਦੁਨੀਆਂ ਦੇ ਸਿਰਫ ਇੱਕ ਸ਼ਬਦ ਹੀ ਖੋਜਿਆ ਗਿਆ ਏ ਉਹ ਹੈ ਮਾਂ ਘਰ ਨੂੰ ਪਰਤਦਿਆਂ ਜਿਸ ਦੇ ਕੋਲ ਤੁਹਾਡੀਆਂ ਕਿੰਨੀਆਂ ਹੀ ਗਲਤੀਆਂ ਮਾਫ ਕਰ ਦਿੱਤੀਆਂ ਜਾਂਦੀਆਂ ਹਨ ਸਾਰੀਆਂ ਹੀ ਗਲਤੀਆਂ ਤੇ ਇਹ ਔਰਤ ਪਰਦਾ ਪਾ ਦਿੰਦੀ ਹੈ ਇਸੇ ਨੂੰ ਹੀ ਘਰ ਆਖਦੇ ਨੇ ਆਪਣੇ ਘਰ ਦੀ ਲੋਂਬੀ ਵਿੱਚ ਤੁਰਿਆ ਮੈਂ ਅਕਸਰ ਹੀ ਇਹ ਸੋਚਦਾ ਵਾਂ ਕਿ ਘਰ ਕਿਸੇ ਦੇ ਨਹੀਂ ਹੁੰਦੇ ਪਰ ਸਭ ਆਖਦੇ ਨੇ ਕਿ ਸ਼ਾਇਦ ਅਸੀਂ ਘਰਾਂ ਦੇ ਹੁੰਦੇ ਹਾਂ ਅਤੇ ਹਰ ਵਾਰ ਹੰਭ ਕੇ ਰਸਤਾ ਯਾਦ ਰੱਖੇ ਬਿਨਾਂ ਰਸਤਾ ਯਾਦ ਰੱਖੇ ਇੱਕ ਮਕਾਨ ਵਿੱਚ ਵਾਪਿਸ ਮੁੜ ਆਉਂਦੇ ਹਾਂ ਸ਼ਾਇਦ ਇਸਨੂੰ ਹੀ ਘਰ ਆਖਦੇ ਨੇ ਇੱਥੇ ਵੀ ਇੱਕ ਘਰ ਹੈ ਇਸਨੂੰ ਸਾਫ ਰੱਖਣ ਵਿੱਚ ਬੜੀ ਦਿੱਕਤ ਆਉਂਦੀ ਹੈ ਬੱਚੇ ਗੰਦ ਪਾ ਦਿੰਦੇ ਨੇ ਆਉਣ ਜਾਣ ਵਾਲੇ ਅੰਦਰ ਵੜਦੇ ਨੇ ਅਤੇ ਬਿਨਾਂ ਪੈਰ ਸਾਫ ਕੀਤੇ ਅੰਦਰ ਚਲੇ ਜਾਂਦੇ ਨੇ ਸਫਾਈ ਕਰਦਿਆਂ ਸਾਰਾ ਦਿਨ ਟੀਵੀ ਦੀ ਉੱਚੀ ਉੱਚੀ ਆਵਾਜ਼ ਚੈਨ ਹੀ ਨਹੀਂ ਲੈਣ ਦਿੰਦੀ ਸ਼ਾਂਤੀ ਨੂੰ ਤਰਸ ਗਏ ਹਾਂ ਪਰ ਫਿਰ ਵੀ ਔਰਤ ਇਸਨੂੰ ਘਰ ਆਖਦੀ ਹੈ ਬੱਚੇ ਵੱਡੇ ਹੋ ਕੇ ਤੁਰ ਗਏ ਨੇ ਕਮੀ ਹੈ ਧੀਆਂ ਵਿਆਹੀਆਂ ਗਈਆਂ ਨੇ ਇਸ ਘਰ ਵਿੱਚ ਹੁਣ ਸ਼ੋਰ ਨਹੀਂ ਹੁੰਦਾ ਹੁਣ ਸ਼ਾਂਤੀ ਵੀ ਨਹੀਂ ਹੁੰਦੀ ਤੇ ਸੁਨਸਾਨ ਸ਼ਾਂਤੀ ਵਿੱਚ ਤੁਸੀਂ ਤਾਂ ਜਾਣਦੇ ਹੋ ਬਹੁਤ ਵੱਡਾ ਫਰਕ ਹੁੰਦਾ ਹੈ ਇਸ ਘਰ ਵਿੱਚ ਹੁਣ ਕੋਈ ਨਹੀਂ ਆਉਂਦਾ ਬੁੱਢਿਆਂ ਕੋਲ ਕੌਣ ਜਾਂਦਾ ਹੈ ਕੌਣ ਚਾਹੁੰਦਾ ਹੈ ਕਿ ਬੁੱਢਿਆਂ ਦੀਆਂ ਗੱਲਾਂ ਸੁਣੀਆਂ ਜਾਣ ਬਿਮਾਰੀਆਂ ਗਰਾਉਣ ਲੱਗ ਜਾਂਦੇ ਨੇ ਜਾਂ ਰੋਣ ਲੱਗ ਪੈਂਦੇ ਨੇ ਆਪਣਾ ਅਗਲਾ ਪਿਛਲਾ ਯਾਦ ਕਰਨ ਲੱਗ ਪੈਂਦੇ ਨੇ ਕਿਹਦੇ ਕੋਲ ਇੰਨਾ ਸਮਾਂ ਹੈ ਕਿ ਇਸ ਨੂੰ ਸੁਣ ਸਕੇ ਇਸ ਘਰ ਵਿੱਚ ਹੁਣ ਬਹੁਤ ਸਫਾਈ ਰਹਿੰਦੀ ਹੈ ਪਰ ਸਫਾਈ ਦੇ ਨਾਲ ਕੋਈ ਆਉਂਦਾ ਜਾਂਦਾ ਹੀ ਨਹੀਂ ਇਹ ਔਰਤ ਇਸਨੂੰ ਵੀ ਘਰ ਆਖਦੀ ਹੈ ਅਜੀਬ ਲੋਕ ਹੁੰਦੇ ਨੇ ਘਰ ਵਿੱਚ ਸ਼ਾਇਦ ਇਹਨੂੰ ਹੀ ਘਰ ਆਖਦੇ ਨੇ ਅਕਸਰ ਹੀ ਕੁਝ ਜਣੇ ਵਿਦੇਸ਼ ਤੁਰ ਗਏ ਨੇ ਕੰਧਾਂ ਸੁੰਨੀਆਂ ਹੋ ਗਈਆਂ ਨੇ ਵਸਤੂਆਂ ਵੀ ਮਿਲ ਜਾਂਦੀਆਂ ਨੇ ਪਰ ਕਈਆਂ ਨੂੰ ਦੁਬਾਰਾ ਘਰ ਨਸੀਬ ਨਹੀਂ ਹੁੰਦੇ ਸ਼ਾਇਦ ਉਸ ਮਕਾਨ ਨੂੰ ਉਹ ਘਰ ਆਖਦੇ ਨੇ ਕਦੇ ਕਦੇ ਘਰ ਬਦਲਦੇ ਹਨ ਕਿਸੇ ਕੋਨੇ ਵਿੱਚ ਰਸਤੇ ਮਿਲਦੇ ਹਨ। ਕਿਸੇ ਘਰ ਵਿੱਚ ਕੁੜੀ ਦੀ ਸੰਗੀ ਨਾਪ ਦਿੱਤੀ ਜਾਂਦੀ ਹੈ ਜਾਂ ਵਸੀਅਤ ਬਦਲ ਦਿੱਤੀ ਜਾਂਦੀ ਹੈ ਜਾਂ ਰਿਸ਼ਤੇ ਤਿੜਕ ਜਾਂਦੇ ਹਨ, ਫਿਰ ਘਰ ਘਰ ਨਹੀਂ ਹੁੰਦੇ। ਫਿਰ ਆਪਣੇ ਹੀ ਘਰ ਵਿੱਚ ਆਪਣੇ ਹੀ ਘਰ ਦੀਆਂ ਕੰਧਾਂ ਵੱਡ ਖਾਣ ਨੂੰ ਪੈਂਦੀਆਂ ਨੇ। ਸ਼ਾਇਦ ਇਹਨੂੰ ਘਰ ਨਹੀਂ ਆਖਦੇ। ਸਦੀਆਂ ਲੰਘਦੀਆਂ ਹਨ, ਯੁੱਗ ਬਦਲਦੇ ਨੇ। ਹਜ਼ਾਰਾਂ ਸਾਲਾਂ ਬਾਅਦ ਖੁਦਾਈ ਚੋਂ ਘਰ ਨਿਕਲਦੇ ਹਨ। ਮਨੁੱਖ ਦੀਆਂ ਨਸਲਾਂ ਕਿਸੇ ਹੋਰ ਪਾਸੇ ਨੂੰ ਚੱਲੀਆਂ ਜਾ ਰਹੀਆਂ ਨੇ। ਘਰ ਇੱਥੇ ਸਦੀਆਂ ਤੋਂ ਹਨ, ਘਰ ਕਿਸੇ ਦੇ ਨਹੀਂ ਹੁੰਦੇ। ਮੈਨੂੰ ਤਾਂ ਸੱਚਮੁੱਚ ਸਮਝ ਨਹੀਂ ਆਉਂਦਾ ਕਿ ਅਸੀਂ ਘਰ ਕਿਹਨੂੰ ਆਖਦੇ ਹਾਂ। ਬਹੁਤ ਵਧੀਆ ਕਵਿਤਾ, ਸੱਚੀ ਘਰ ਕਿਸਨੂੰ ਆਖਦੇ ਨੇ, ਤੇ ਸੱਚੀ ਇਸ ਕਵਿਤਾ ਤੋਂ ਬਾਅਦ ਕੁਝ ਕਹਿਣ ਦਾ ਮਜਨੂੰ ਵੀ ਨਹੀਂ ਸੀ ਪਾਉਂਦਾ, ਕੁਝ ਕਿਹਾ ਵੀ ਨਹੀਂ ਜਾਂਦਾ। ਸੋ ਸਾਨੂੰ ਇੱਕ ਅੱਧਾ ਇੱਕ ਮੈਸੇਜ ਆਇਆ ਆ ਕਿ ਕੁਝ ਜਣੇ ਟਰਾਈ ਜ਼ਰੂਰ ਕਰਦੇ ਪਏ ਨੇ ਕਾਲ ਕਰਨ ਦੀ, ਪਰ ਟੈਕਨੀਕਲ ਇਸ਼ੂ ਕਰਕੇ ਐਸ ਜਿਵੇਂ ਦੱਸਿਆ ਕਾਲ ਨਹੀਂ ਲੱਗ ਪਾ ਰਹੀ। ਸੋ ਦੈਟਸ ਫਾਈਨ, ਤੁਸੀਂ ਟਰਾਈ ਕਰ ਸਕਦੇ ਹੋ ਫਿਰ ਵੀ, ਜੇ ਤੁਹਾਡਾ ਕਾਲ ਨਹੀਂ ਲੱਗ ਰਹੀ ਜਾਂ ਤੁਸੀਂ ਸਾਨੂੰ ਨੰਬਰ ਦੇ ਸਕਦੇ ਹੋ, ਅਸੀਂ ਤੁਹਾਨੂੰ ਅਸੀਂ ਸਾਂਝ ਪਾ ਦਿੰਦੇ ਤੁਹਾਡੇ ਨਾਲ। ਸੋ ਸਟੂਡੀਓ ਨੰਬਰ 'ਤੇ ਕਾਲ ਕਰਨ ਲਈ ਨੰਬਰ ਤੁਹਾਨੂੰ ਆਲਰੇਡੀ ਸ਼ੇਅਰ ਕਰ ਚੁੱਕੇ ਹਾਂ, ਅਤੇ ਤੁਸੀਂ ਕਾਲ ਕਰ ਸਕਦੇ ਹੋ, ਸਾਡੇ ਨਾਲ ਸਾਂਝ ਪਾ ਸਕਦੇ ਹੋ। ਇੱਧਰ ਮੈਸੇਜਿਸ ਵੱਲ ਜਾਈਏ ਅਤੇ ਹਰਮਨਦੀਪ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਕਿ ਭਾਅ ਜੀ ਬਹੁਤ ਵਧੀਆ ਸ਼ਾਇਰੀ ਸੀ। ਹਾਂਜੀ ਭਾਅ ਜੀ, ਸੁਖਵੀਰ ਸਿੰਘ ਜੀ ਦੀ ਲਿਖੀ ਹੋਈ ਸ਼ਾਇਰੀ ਸੀ, ਘਰ ਕਿਸਨੂੰ ਆਖਦੇ ਨੇ। ਅਤੇ ਇੱਧਰ ਜਸਪਾਲ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਕਿ ਭਾਅ ਜੀ ਸਤਿੰਦਰ ਜੀ ਦਾ ਗਾਣਾ ਲਾ ਦਿਓ ਪੁੱਤ ਸਾਡੇ। ਜ਼ਰੂਰ ਜੀ ਭਾਅ ਜੀ, ਥੋੜ੍ਹਾ ਟਾਈਮ ਲੱਗੂਗਾ, ਮੈਂ ਟਰਾਈ ਕਰਦਾ।
ਦੂਰ ਹੋਏ ਦੁਨੀਆਂ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ, ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ। ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ, ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ, ਸੁਪਨੇ ਉਹ ਪੂਰੇ ਦੱਸੀ ਹੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ, ਪੁੱਤ ਸਾਡੇ ਪੈਰਾਂ 'ਤੇ ਖਲੋਏ ਕਿ ਨਹੀਂ ਜੀ, ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ। ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ, ਘਰਾਂ ਤੋਂ ਦੂਰ ਹੋਏ ਦੁਨੀਆਂ ਨਵੀਂ ਚੜਾਏ ਔਖੀਆਂ ਕਮਾਈਆਂ ਹੋਣੀਆਂ।
ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ, ਪਹਿਲਾਂ ਤਾਂ ਵਗਾ ਕੇ ਸੁੱਟ ਦਿੰਦਾ ਸੀ ਭੈਣਾਂ ਦੇ ਅੱਗੇ। ਇੱਥੇ ਕਦੀ ਆਪ ਲੀੜੇ ਧੋਏ ਕੇ ਨਹੀਂ ਜੀ ਆਈ, ਰੱਖੜੀ ਚਿੱਠੀ ਦੇ ਵਿੱਚ ਗੁੱਟ ਉੱਤੇ ਬੰਨ ਖੁਸ਼ ਹੋਏ ਕੇ ਨਹੀਂ ਜੀ ਆਈ, ਰੱਖੜੀ ਚਿੱਠੀ ਦੇ ਵਿੱਚ। ਵੀਰੇ ਓ ਭਰਾਵੋ ਮੇਰੀ ਮਿੱਟੀ ਦੇ ਓ ਵਾਰ ਸੋਵੇ, ਮਿੱਟੀ ਦੇ ਓ ਵਾਰ ਸੋਵੇ। ਵੀਰੇ ਓ ਭਰਾਵੋ ਮੇਰੀ ਮਿੱਟੀ ਦੇ ਓ ਵਾਰ ਸੋਵੇ, ਆਸ ਦੀ ਖੂਹੀ ਚੋਂ ਪਾਣੀ ਮੁੱਕ ਜਾਵੇ ਨਾ ਵੇ ਉਹਨਾਂ ਸਦਰਾਂ ਦੀ ਵੇਲ ਹਰੀ, ਵੇਖਿਓ ਉਡੀਕਾਂ ਸੁੱਕ ਜਾਵੇ ਨਾ ਵੇ ਉਹਨਾਂ ਸਦਰਾਂ ਦੀ ਵੇਲ ਹਰੀ।
ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ, ਘਰਾਂ ਤੋਂ ਦੂਰ ਹੋਏ ਦੁਨੀਆ ਨਵੀਂ ਚ ਆਏ ਔਖੀਆਂ ਕਮਾਈਆਂ ਹੋਣੀਆਂ।
ਬਣ ਕੇ ਸਿਆਣੇ ਅਤੇ ਬਣ ਵੀ ਪੇਰਾਣੇ ਤੁਸੀਂ, ਬਣ ਕੇ ਸਿਆਣੇ ਅੱਧੇ ਬਣ ਵੀ ਬੇਰਾਣੇ ਤੁਸੀਂ, ਛੇਤੀ ਛੇਤੀ ਕਰ ਲੋ ਪੜ੍ਹਾਈਆਂ ਪੂਰੀਆਂ, ਫੇ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ, ਜੋੜ ਜੋੜ ਰੱਖਿਓ ਕਮਾਈਆਂ ਪੂਰੀਆਂ, ਫੇ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ। ਉੱਗਾ ਚੁੱਕਾ ਜੋੜਿਆ ਰੁਪਇਆ 1500, ਜਦੋਂ ਜਾਣ ਲੱਗੇ ਅੰਮੀ ਨੇ ਲੁਕਾ ਕੇ ਬਾਕੀਆਂ ਤੋਂ ਪਾਇਆ ਲਾਡਲੇ ਦੀ ਜੇਬ ਵਿੱਚ, ਗੱਡੀ ਵਾਲੀ ਧੂੜ ਨੂੰ ਨਿਹਾਰੇ ਤਾਕੀਆਂ ਚੋਂ ਪਾਇਆ ਲਾਡਲੇ ਦੀ ਜੇਬ ਵਿੱਚ। ਅੰਮੀ ਨੂੰ ਬੇਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ, ਅੰਮੀ ਨੂੰ ਬੇਚਾਰੀ ਨੂੰ ਤਾਂ ਇੱਕੋ ਹੀ ਫਿਕਰ ਰਹਿੰਦਾ, ਲਾਲ ਮੇਰੇ ਚੰਗੀ ਤਰ੍ਹਾਂ ਸੋਏ ਕੇ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ ਤੁਸੀਂ ਵੀ ਯਾਦਾਂ ਚ ਕਦੀ ਰੋਏ ਕੇ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ ਸੁਪਨੇ ਉਹ ਪੂਰੇ ਦੱਸੀ ਹੋਏ ਕੇ ਨਹੀਂ ਜੀ, ਇੱਕ ਗੱਲ ਸਰਤਾਜ ਪੁੱਛੇ
ਹਾਂਜੀ। ਵੈਲਕਮ ਬੈਕ, ਇਹ ਸੀ ਜੀ ਭਾਅ ਜੀ ਦੀ ਫਰਮਾਇਸ਼ 'ਤੇ ਸੌਂਗ, ਅਤੇ ਸਰਤਾਜ ਜੀ ਦਾ ਬਹੁਤ ਵਧੀਆ ਗਾਇਆ ਹੋਇਆ। ਅਤੇ ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ 'ਚੋਂ ਅਸੀਂ ਥੋੜ੍ਹੀ ਇਜਾਜ਼ਤ ਜਲਦੀ ਲੈ ਰਹੇ ਹਾਂ, ਰੀਜ਼ਨ ਤੁਹਾਨੂੰ ਪਤਾ ਹੀ ਆ ਕਿ ਥੋੜ੍ਹੀ ਜਿਹੀ ਟੈਕਨੀਕਲ ਇਸ਼ੂ ਕਰਕੇ ਚੀਜ਼ਾਂ ਥੋੜ੍ਹੀਆਂ ਔਨ ਦੀ ਵੇ ਨਹੀਂ ਆ, ਬਟ ਅਗਲੀ ਵਾਰੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਪੂਰਾ ਸਮਾਂ ਸਾਂਝ ਪਾ ਸਕੀਏ, ਅਤੇ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ। ਤੁਹਾਨੂੰ ਸ਼ੋਅ ਕਿਵੇਂ ਦਾ ਲੱਗਾ ਸਾਨੂੰ ਆਪਣੇ ਫੀਡਬੈਕ ਰਾਹੀਂ ਜ਼ਰੂਰ ਦੱਸਿਓ। ਹੱਸਦੇ ਰਹੋ, ਵੱਸਦੇ ਰਹੋ, ਅਤੇ ਇਵੇਂ ਹੀ ਸੁਣਦੇ ਰਹੋ ਹਰਮਨ ਰੇਡੀਓ।